ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰੇ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾਂ ਤਰਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰ ਆਦਿ ਕੇਰ ਜਹਿਬਾਨਾ ਦੇਹੋ ਕਿਸੀ ਕੋ ਪੇਖ ਮਹਾਨਾ ਸ੍ਰੀ ਗੁਰ ਆਦਿ ਕੇਰ ਜਹਿਬਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨ ਵਿੱਚ ਹਾਜ਼ਰੀਆਂ ਭਰਕੇ ਅਤੇ ATN TV ਚੈਨਲ ਦੁਆਰਾ ਆਪ ਸਰਬੱਤ ਮਾਈ ਭਾਈ ਗੁਰੂ ਕੀ ਸੰਗਤ ਦਾ ਲਾਹਾ ਮਾਣ ਰਹੇ ਹੋ ਸੋਦਰ ਰਹਿ ਰਾਸ ਸਾਹਿਬ ਜੀ ਦਾ ਨਿਤਨੇਮ ਉਪਰੰਤ ਰਸ ਬਿਨਾ ਮਨੋਹਰ ਕੀਰਤਨ ਆਪ ਨੇ ਸਰਵਣ ਕੀਤਾ ਹੈ ਜੋ ਰੋਜ਼ਾਨਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਆਪ ਸਰਵਣ ਕਰਦੇ ਹੋ ਕੱਲ ਦੇ ਦੀਵਾਨ ਵਿੱਚ ਸਾਈ ਬੁੱਢਣ ਸ਼ਾਹ ਦਾ ਇਤਿਹਾਸ ਆਇਆ ਸੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਰਤਾਰਪੁਰ ਸਾਹਿਬ ਦੇ ਜੰਗ ਤੋਂ ਬਾਅਦ ਆਪ ਕੀਰਤਪੁਰ ਸਾਹਿਬ ਨਗਰ ਨੂੰ ਚੱਲ ਪਏ ਹੈ। ਰਸਤੇ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਘੋੜਾ, ਜਿਸ ਦੇ ਸਰੀਰ ਵਿੱਚ ਜੰਗ ਦੁਆਰਾ ਅਨੇਕਾਂ ਗੋਲੀਆਂ ਲੱਗੀਆਂ ਸਨ, ਉਹ ਵੀ ਚੜ੍ਹਾਈ ਕਰ ਗਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਉਸ ਘੋੜੇ ਦਾ ਸੰਸਕਾਰ ਕਰਵਾਇਆ ਹੈ। ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਨੂੰ ਜਾਂਦੇ ਹਾਂ, ਜੋ ਗੁਰੂ ਕਾ ਲਾਹੌਰ ਖਾਲਸੇ ਪੰਥ ਦੇ ਨਾਨਕੇ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਇੱਥੇ ਗੁਰੂ ਕੇ ਲਾਹੌਰ ਵਿਖੇ ਵਿਆਹ ਹੋਇਆ ਸੀ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਇੱਕ ਤ੍ਰਿਵੇਣੀ ਵੀ ਸ਼ੋਭਦੀ ਹੈ, ਜਿੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਤਿੰਨ ਵਾਰ ਕਿਰਪਾ ਵਰਸ਼ਾ ਮਾਰਿਆ, ਪਵਿੱਤਰ ਸਾਫ਼ ਜਲ ਦੀਆਂ ਤਿੰਨ ਧਾਰਾਂ ਉੱਥੋਂ ਨਿਕਲਦੀਆਂ ਨੇ, ਔਰ ਇਸ ਦੇ ਨਾਲ ਹੀ ਇੱਕ ਸਥਾਨ ਪੌੜ ਸਾਹਿਬ ਹੈ, ਜਿੱਥੇ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ, ਉੱਥੋਂ ਵੀ ਸਾਫ਼ ਜਲ ਨਿਕਲਦਾ ਹੈ। ਸੁਰਹ ਵਿਚਾਰ, ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਘੋੜੇ ਦਾ ਸੰਸਕਾਰ ਕਰਵਾਇਆ, ਉਸਦੇ ਸਰੀਰ ਵਿੱਚੋਂ ਕਾਫ਼ੀ ਜ਼ਿਆਦਾ ਗੋਲੀ ਸ਼ਿਕਾਦ ਨਿਕਲਿਆ। ਕਈ ਇਤਿਹਾਸਕਾਰਾਂ ਨੇ ਇਹ ਲੋਹੇ ਦਾ ਤੋਲ ਸਵਾ ਮਣ ਲਿਖਿਆ। ਉਪਰੰਤ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਪਹੁੰਚੇ ਹੈ, ਜੋ ਸਤਿਗੁਰਾਂ ਦੀ ਆਗਿਆ ਪਾ ਕੇ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਪੁੱਤਰ ਗੁਰਦਿੱਤਾ ਜੀ ਨੂੰ ਲੈ ਕੇ ਬਾਹਰ ਜੰਗਲ ਦੇ ਵਿੱਚ ਗਏ ਹੈ, ਜਿੱਥੇ ਬੁੱਢਣ ਸ਼ਾਹ ਫਕੀਰ ਰਹਿੰਦਾ ਹੈ। ਉਮਰ ਬਹੁਤ ਹੋ ਚੁੱਕੀ ਹੈ, ਸਰੀਰ ਬਿਰਧ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਕੇ ਉਹ ਸਾਈਂ ਲੋਕ ਉੱਠਿਆ, ਨਮਸਕਾਰ ਕੀਤੀ ਹੈ, ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਯਾਦ ਦਵਾਈ, ਸਾਈਂ ਜੀ ਜਦੋਂ ਅਸੀਂ ਪਹਿਲੇ ਸਰੂਪ ਦੇ ਵਿੱਚ ਆਏ ਸਾਂ ਗੁਰੂ ਨਾਨਕ ਹੋ ਕੇ, ਉਦੋਂ ਤੂੰ ਸਾਨੂੰ ਦੁੱਧ ਭੇਟਾ ਕੀਤਾ ਸੀ, ਔਰ ਤੇਰੇ ਨਾਲ ਅਸੀਂ ਬਚਨ ਕੀਤੇ ਸਨ ਕਿ ਛੇਵੇਂ ਸਰੂਪ ਦੇ ਵਿੱਚ ਲਵਾਂਗੇ। ਲਿਆਓ ਉਹ ਦੁੱਧ। ਤੇ ਸਾਈਂ ਨੇ ਆਖਿਆ, ਸਤਿਗੁਰੂ ਗਰੀਬ ਨਿਵਾਜ, ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਛੇਵੇਂ ਸਰੂਪ ਹੋ, ਕਿਰਪਾ ਕਰਕੇ ਉਸੇ ਰੂਪ ਦੇ ਵਿੱਚ ਦਰਸ਼ਨ ਦਿਓ। ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਸਪੁੱਤਰ ਗੁਰਦਿੱਤਾ ਜੀ ਤਾਂ ਹੀ ਬਚਨ ਕੀਤੇ ਆ ਕਿ ਇਸ਼ਨਾਨ ਕਰਕੇ ਆਓ। ਪਿਤਾ ਸਤਿਗੁਰੂ ਜੀ ਦੇ ਬਚਨ ਮੰਨ ਕੇ ਗੁਰਦਿੱਤਾ ਜੀ ਗਏ ਆ, ਇਸ਼ਨਾਨ ਕੀਤਾ, ਤੇ ਗੁਰੂ ਨਾਨਕ ਸਾਹਿਬ ਵਰਗਾ ਸਰੂਪ ਬਣ ਗਿਆ। ਹੌਲੀ ਹੌਲੀ ਚੱਲਦਿਆਂ ਹੋਇਆਂ ਬੁੱਢਣ ਸ਼ਾਹ ਫਕੀਰ ਦੇ ਕੋਲ ਪਹੁੰਚੇ, ਤਾਂ ਬੁੱਢਣ ਸ਼ਾਹ ਉਸੇ ਵੇਲੇ ਬਹੁਤ ਖੁਸ਼ ਹੋਇਆ ਦਰਸ਼ਨ ਕਰਕੇ, ਤੇ ਧਰਤੀ ਵਿੱਚ ਦੁੱਧ ਦੱਬ ਕੇ ਰੱਖਿਆ ਸੀ ਉਹ ਕੱਢਿਆ ਹੈ, ਬੇਟਾ ਕਰ ਦਿੱਤਾ। ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਈਂ ਬੁੱਢਣ ਸ਼ਾਹ ਦੇ ਨਾਲ ਬਚਨ ਕਰਦੇ ਆ, ਤੇ ਉਸਨੂੰ ਨਿਹਾਲ ਕਰਕੇ ਫਿਰ ਉੱਥੋਂ ਚੱਲ ਪਏ ਨੇ, ਤੇ ਗੁਰਦਿੱਤਾ ਜੀ ਤਾਂ ਹੀ ਬਚਨ ਕੀਤਾ ਕਿ ਆਪ ਫਿਰ ਇੱਥੇ ਇਸ਼ਨਾਨ ਕਰੋ। ਗੁਰਦਿੱਤਾ ਜੀ ਨੇ ਇਸ਼ਨਾਨ ਕੀਤਾ ਹੈ, ਤੇ ਉਹ ਜੋ ਲਿਬਾਸ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਾਲਾ ਸੀ ਉਹ ਉਤਾਰ ਦਿੱਤਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਪਹਿਲਾਂ ਸਾਰੇ ਕੇਸ ਦਾੜਾ ਚਿੱਟੇ ਹੋ ਗਏ ਸਨ ਗੁਰੂ ਨਾਨਕ ਸਾਹਿਬ ਵਰਗੇ। ਜਦੋਂ ਦੂਜੇ ਵਾਰ ਇਸ਼ਨਾਨ ਕੀਤਾ, ਬਾਬਾ ਗੁਰਦਿੱਤਾ ਜੀ ਦਾ ਸਰੂਪ ਫਿਰ ਪਹਿਲਾਂ ਵਾਂਗ ਹੋ ਗਿਆ, ਜੋ ਦਾੜੇ ਸਿਰ ਦੇ ਕੇਸ ਸਨ ਉਹ ਕਾਲੇ ਹੋ ਗਏ, ਇਹ ਪ੍ਰਸੰਗ ਆਪ ਨੇ ਕੱਲ ਸਰਵਣ ਕੀਤਾ ਸੀ। ਜੋ ਅੱਗੇ ਇਤਿਹਾਸ ਆ ਰਿਹਾ ਉਹ ਆਪ ਸਰਵਣ ਕਰੋ।
ਸ੍ਰੀ ਗੁਰ ਆਦ ਕੇਰ ਜਹਿ ਬਾਨਾ।
ਜੋ ਆਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਬਾਣਾ ਬਾਬਾ ਗੁਰਦਿੱਤਾ ਜੀ ਦੇ ਸਰੀਰ ਉੱਪਰ ਪਹਿਨਿਆ ਹੋਇਆ ਸੀ।
ਦੇਹੋ ਕਿਸੀ ਕੋ ਪੇਖ ਮਹਾਨਾ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਗੁਰਦਿੱਤਾ ਜੀ। ਹੁਣ ਇਹ ਜੋ ਬਾਣਾ ਹੈ ਗੁਰੂ ਨਾਨਕ ਸਾਹਿਬ ਵਾਲਾ ਉਹ ਹੁਣ ਕਿਸੇ ਨੂੰ ਅੱਗੇ ਦੇ ਦਿਓ, ਅੱਗੇ ਤੁਹਾਡੇ ਸੇਵਕ ਹੈ ਉਹਨਾਂ ਦੇ ਵਿੱਚ ਇਹ ਬਾਣਾ ਵੰਡ ਦਿਓ।
ਮਸੰਦ ਚਾਰ ਤਿਸ ਠਾਉਰੈ।
ਇਸ ਸਮੇਂ ਬਾਬਾ ਗੁਰਦਿੱਤਾ ਜੀ ਦੇ ਚਾਰ ਸੇਵਕ ਸਨ ਜੋ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਵੀ ਹਾਜ਼ਰ ਰਹਿੰਦੇ ਔਰ ਮਸੰਦ ਦੀ ਪਦਵੀ ਇਹਨਾਂ ਨੂੰ ਪ੍ਰਾਪਤ ਸੀ। ਗੁਰੂ ਘਰ ਦੀ ਕਾਰ ਭੇਟਾ ਵੀ ਲੈ ਕੇ ਆਉਂਦੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਚਾਰੇ ਸੇਵਕ ਆਪਣੇ ਸਪੁੱਤਰ ਗੁਰਦਿੱਤਾ ਜੀ ਨੂੰ ਸਾਂਭ ਦਿੱਤੇ ਸਨ ਕਿਉਂਕਿ ਬਾਬਾ ਗੁਰਦਿੱਤਾ ਜੀ ਕੋਲ ਬਾਬਾ ਸ੍ਰੀ ਚੰਦ ਜੀ ਦੀ ਗੱਦੀ ਆ ਚੁੱਕੀ ਹੈ। ਬਾਬਾ ਸ੍ਰੀ ਚੰਦ ਨੇ ਬਾਰਠ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੀਰੀ ਤੇ ਪੀਰੀ ਪਹਿਲਾਂ ਹੀ ਆਪ ਜੀ ਦੇ ਕੋਲ ਹੈ, ਜੋ ਫਕੀਰੀ ਮੇਰੇ ਕੋਲ ਹੈ ਉਹ ਵੀ ਮੈਂ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ ਹੈ। ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹੁਣ ਬਾਬਾ ਗੁਰਦਿੱਤਾ ਜੀ ਤਾਂ ਹੀ ਬਚਨ ਕੀਤਾ ਵੀ ਇਹ ਗੁਰੂ ਨਾਨਕ ਸਾਹਿਬ ਦਾ ਬਾਣਾ ਹੁਣ ਤੁਸੀਂ ਅੱਗੇ ਆਪਣੇ ਸਿੱਖਾਂ ਦੇ ਵਿੱਚ ਵੰਡ ਦਿਓ। ਇਹ ਜੋ ਬਾਬਾ ਸ੍ਰੀ ਚੰਦ ਜੀ ਦਾ ਭੇਖ ਹੈ ਇਹ ਉਦਾਸੀ ਭੇਖ ਅੱਗੇ ਚਲਾਓ, ਅੱਗੇ ਇਹਦੇ ਵਿੱਚ ਵਾਧਾ ਕਰੋ। ਬਾਬਾ ਸ੍ਰੀ ਚੰਦ ਜੀ ਤੇ ਇੰਨੇ ਅਵਧੂਤ ਤਿਆਗੀ ਸਨ ਕਿ ਉਹਨਾਂ ਦੇ ਕੋਲ ਆਮ ਚੇਲਾ ਠਹਿਰਦਾ ਨਹੀਂ ਸੀ। ਬਹੁਤ ਲੰਮਾ ਲੰਮਾ ਸਮਾਂ ਸਮਾਧੀ ਲਾ ਕੇ ਬਾਬਾ ਸ੍ਰੀ ਚੰਦ ਜੀ ਬੈਠੇ ਰਿਹਾ ਕਰਦੇ। ਉਹਨਾਂ ਦੇ ਚੇਲੇ ਬਾਬਾ ਗੁਰਦਿੱਤਾ ਜੀ ਹੋਏ ਹੈ ਜਿਨ੍ਹਾਂ ਨੇ ਸ੍ਰੀ ਚੰਦ ਜੀ ਤੋਂ ਉਹ ਫਕੀਰੀ ਵਾਲੀਆਂ ਨਿਸ਼ਾਨੀਆਂ ਸੇਲੀ ਟੋਪੀ ਆਦਿ ਪ੍ਰਾਪਤ ਕੀਤੀਆਂ।
ਸੇਵਕ ਗੁਰਦਿੱਤੇ ਕੇ ਗੌਰੈ।
ਤੇ ਬਾਬਾ ਗੁਰਦਿੱਤਾ ਜੀ ਦੇ ਇਹ ਚਾਰ ਵੱਡੇ ਸੇਵਕ ਸਨ ਜਿਨ੍ਹਾਂ ਦੇ ਨਾਮ ਅੱਗੇ ਆਪ ਸਰਵਣ ਕਰੋ।
ਬਾਬੇ ਗੁਰਦਿੱਤੇ ਨੈ ਖਾਸੈ।
ਤਦੋਂ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਚਨ ਮੰਨਿਆ ਤੇ ਖਾਸ ਤੌਰ ਤੇ
ਇਸ ਨੂੰ ਬਖਸ਼ਿਓ ਬਹਿ ਲਵਾਸੈ।
ਤੇ ਉਹ ਜਿਹੜਾ ਲਿਬਾਸ ਸੀ ਉਹ ਆਪਣੇ ਚੇਲਿਆਂ ਨੂੰ ਬਖਸ਼ ਦਿੱਤਾ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਕੋਲ ਰਹਿੰਦੇ ਸਨ।
ਬਾਲੂ ਨਾਮ ਹੁਤੋ ਇੱਕ ਜੋਈ।
ਇੱਕ ਬਾਲੂ ਨਾਮ ਦਾ ਮਸੰਦ ਸਿੱਖ ਸੀ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਸੇਵਾ ਦੇ ਵਿੱਚ ਰਹਿੰਦਾ ਤੇ ਇੰਨੀ ਇਹਦੇ ਅੰਦਰ ਭਾਵਨਾ ਸੀ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਪਾਸੇ ਨੂੰ ਵੀ ਜਾਂਦੇ ਤਾਂ ਇਹ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਅੱਗੇ ਰਹਿੰਦਾ ਤੇ ਸੁਭਾਅ ਬੜਾ ਹਸਮੁੱਖ ਸੀ, ਸਦਾ ਚਿਹਰਾ ਖਿੜਿਆ ਰਹਿਣਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਮੁਸਕਰਾਉਂਦਾ ਰਹਿੰਦਾ ਸੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਹਸਮੁੱਖ ਸੁਭਾਅ ਵੇਖ ਕੇ ਉਸ ਸਿੱਖ ਬਾਲੂ ਦਾ ਨਾਮ ਬਾਲੂ ਹੱਸਣਾ ਰੱਖ ਦਿੱਤਾ। ਵਾਹ ਭਈ ਭਾਈ ਬਾਲੂ, ਤੂੰ ਸਦਾ ਹੱਸਦਾ ਰਹਿੰਦਾ, ਤੂੰ ਹਸਮੁੱਖ ਹੈ, ਤੇਰਾ ਚਿਹਰਾ ਖਿੜਿਆ ਰਹਿੰਦਾ ਹੈ।
ਪਹਿਰ ਲਵਾਸ ਹੱਸਿਓ ਤਵ ਸੋਈ।
ਤੇ ਬਾਬਾ ਗੁਰਦਿੱਤਾ ਜੀ ਨੇ ਆਪਣੇ ਸੇਵਕ ਇਸ ਭਾਈ ਬਾਲੂ ਨੂੰ ਉਹ ਲਿਬਾਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਲਾ ਪਹਿਨਾ ਦਿੱਤਾ। ਲੰਮਾ ਚੋਲਾ ਹੈ ਤੇ ਗਲ ਦੇ ਵਿੱਚ ਸੇਲੀ ਪਾ ਦਿੱਤੀ ਹੈ। ਇਸ ਤਰ੍ਹਾਂ ਦਾ ਸਰੂਪ ਜਦੋਂ ਪਹਿਨਾਇਆ, ਚੋਲਾ ਪਹਿਨ ਕੇ ਉਹ ਬਾਲੂ ਫਿਰ ਹੱਸ ਪਿਆ ਕਿਉਂਕਿ ਖੁਸ਼ੀ ਰਹਿੰਦਾ ਸੀ ਛੇਵੇਂ ਪਾਤਸ਼ਾਹ ਮਹਾਰਾਜ ਨਾਲ ਵੀ। ਜਦੋਂ ਬਾਬਾ ਗੁਰਦਿੱਤਾ ਜੀ ਨੇ ਉਹ ਲਿਬਾਸ ਪਹਿਨਾਇਆ ਉਦੋਂ ਫਿਰ ਬਹੁਤ ਖੁਸ਼ ਹੋ ਗਏ ਤੇ ਬਾਬਾ ਗੁਰਦਿੱਤਾ ਜੀ ਕਹਿੰਦੇ, ਭਾਈ ਬਾਲੂ ਤੂੰ ਵਾਕਈ ਹਸਮੁੱਖ ਹੈ, ਸਦਾ ਖੁਸ਼ ਰਹਿਣਾ ਹੈ।
ਸੁਣ ਗੁਰਦਿੱਤੇ ਹੋਏ ਦਿਆਲੂ।
ਤਦੋਂ ਸੁਣ ਕੇ ਭਾਈ ਗੁਰਦਿੱਤਾ ਜੀ ਬਹੁਤ ਦਿਆਲੂ ਹੋ ਗਏ।
ਨਾਮ ਧਰਿਓ ਤੇ ਹਸਣਾ ਬਾਲੂ।
ਤੇ ਉਸ ਸਿੱਖ ਦਾ ਨਾਮ ਨੀ ਬਦਲਿਆ, ਨਾਮ ਉਹੀ ਹਸਣਾ ਬਾਲੂ ਰਿਹਾ। ਭਾਈ ਬਾਲੂ ਸਿੱਖ ਇਸ ਨੇ ਫਿਰ ਬਾਬਾ ਸ਼੍ਰੀ ਚੰਦ ਜੀ ਦੇ ਔਰ ਬਾਬਾ ਗੁਰਦਿੱਤਾ ਜੀ ਦੇ ਇਸ ਮਤ ਦਾ, ਉਦਾਸੀ ਮਤ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਥਾਵਾਂ ਥਾਵਾਂ ਤੇ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੀ ਜੋ ਰੀਤ ਸੀ, ਨਾਮ ਦ੍ਰਿੜ ਕਰਵਾਉਣਾ, ਮੂਲ ਮੰਤਰ ਗੁਰਮੰਤਰ ਦੇ ਵਿੱਚ ਸੰਗਤਾਂ ਨੂੰ ਜੋੜਨਾ, ਇਹ ਪ੍ਰਚਾਰ ਥਾਵਾਂ ਥਾਵਾਂ ਤੇ ਕਰਦੇ ਰਹੇ।
ਆਲੂ ਨਾਮ ਪਹਿਰ ਮੁਦ ਰਹਾ।
ਅਤੇ ਦੂਜਾ ਸਿੱਖ ਸੀ ਬਾਬਾ ਗੁਰਦਿੱਤਿਆ ਜੀ ਦਾ ਭਾਈ ਆਲੂ, ਔਰ ਇਸ ਨੂੰ ਵੀ ਉਹ ਜਿਹਾ ਭੇਖ ਬਾਬਾ ਗੁਰਦਿੱਤਾ ਜੀ ਨੇ ਪਹਿਨਾ ਦਿੱਤਾ ਹੈ।
ਨਾਮ ਤਾਹੇ ਅਲਮਸਤ ਹੈ ਕਹਾ।
ਤੇ ਇਸ ਦਾ ਨਾਮ ਅਲਮਸਤ ਰੱਖ ਦਿੱਤਾ ਹੈ। ਅਲ ਨਾਮ ਭੌਰੇ ਦਾ ਹੁੰਦਾ ਹੈ, ਜਿਵੇਂ ਭੌਰਾ ਕਵਲ ਦੇ ਫੁੱਲ ਉੱਪਰ ਆਉਂਦਾ ਹੈ ਔਰ ਉਸਦੀ ਸੁਗੰਧੀ ਨੂੰ ਮਾਣਦਾ ਹੈ, ਸੁਗੰਧੀ ਰਸ ਲੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਸ ਪੀਣ ਵਾਲਾ, ਉਹ ਵੀ ਭੌਰੇ ਦੀ ਨਿਆਈ ਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਮਾਰੂ ਰਾਗ ਦੇ ਵਿੱਚ ਬਚਨ ਹੈ ਕਿ ਜਿਹੜਾ ਡੱਡੂ ਹੈ ਉਹ ਕਦੇ ਕਮਲ ਦੀ ਸਾਰ ਨਹੀਂ ਜਾਣਦਾ। ਦਾਦਰ ਤੋਂ ਕਬਹੇ ਨਾ ਜਾਣ ਸਿਰੇ, ਪਖਸ ਸਬਾਲ ਬਸ ਸੁਨਿਰਮਲ ਜਲ ਅੰਮ੍ਰਿਤ ਨਾ ਲਖ ਸਿਰੇ। ਤੂੰ ਅੰਮ੍ਰਿਤ ਨੂੰ ਨਹੀਂ ਜਾਣ ਸਕਦਾ, ਨਹੀਂ ਲੱਗ ਸਕਦਾ, ਰਹਿੰਦਾ ਤੂੰ ਉਸੇ ਸਰੋਵਰ ਦੇ ਵਿੱਚ ਹੀ ਹੈ ਜਿੱਥੇ ਕਵਲ ਦਾ ਫੁੱਲ ਉੱਗਿਆ, ਜਿੱਥੇ ਉਹ ਖਿੜ ਰਿਹਾ, ਜਿੱਥੇ ਕਵਲ ਦਾ ਫੁੱਲ ਸੁਗੰਧੀ ਦੇ ਰਿਹਾ। ਐ ਡੱਡੂ, ਤੇਰਾ ਸੁਭਾਅ ਹੈ ਪਖਸ ਸਬਾਲ, ਬਈ ਤੂੰ ਸਬਾਲ ਜਾਲਾ ਹੀ ਖਾਣਾ, ਤੂੰ ਕਵਲ ਦੀ ਡੰਡੀ ਨਾਲ ਲੱਗਿਆ ਹੋਇਆ ਜਾਲਾ ਜ਼ਰੂਰ ਖਾਣਾ, ਪਰ ਕਮਲ ਦੀ ਸਾਰ ਤੂੰ ਨਹੀਂ ਜਾਣੀ। ਔਰ ਦੂਜੇ ਪਾਸੇ ਉਹ ਭੌਰਾ ਹੈ ਜਿਹੜਾ ਕਵਲ ਦੇ ਫੁੱਲ ਦੇ ਕੋਲ ਨਹੀਂ ਰਹਿੰਦਾ, ਪਰ ਉਹ ਡਾਰੀ ਮਾਰ ਕੇ ਆਉਂਦਾ, ਉਹਦੀ ਪ੍ਰੀਤ ਜਾਲੇ ਦੇ ਨਾਲ ਨਹੀਂ, ਉਹ ਜਲਬ ਨਹੀਂ ਖਾਂਦਾ, ਉਹ ਕਵਲ ਦੀ ਸੁਗੰਧੀ ਲੈਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਕਈ ਲੋਕ ਉਹ ਵੀ ਹੈ ਜਿਨ੍ਹਾਂ ਦਾ ਸੁਭਾਅ ਸਿਰਫ ਡੱਡੂ ਦੀ ਤਰ੍ਹਾਂ ਜਾਲਾ ਖਾਣਾ ਹੀ ਹੁੰਦਾ ਹੈ। ਉਹ ਸੰਗਤ ਅਸਥਾਨ ਦੇ ਉੱਪਰ ਪਹੁੰਚ ਕੇ ਵੀ ਨਾਮ ਰੂਪ ਕਬਲ ਦਾ ਰਸ ਨਹੀਂ ਮਾਣ ਸਕਦੇ, ਸਤ ਸੰਗਤ ਚ ਨਹੀਂ ਬੈਠ ਸਕਦੇ, ਉਹ ਆਸੇ ਪਾਸੇ ਗੱਲਾਂ ਕਰਕੇ ਮੁੜ ਜਾਂਦੇ ਨੇ। ਉਹਨਾਂ ਦਾ ਸੁਭਾਅ ਡੱਡੂਆਂ ਵਰਗਾ ਹੈ, ਵੀ ਆਸੇ ਪਾਸੇ ਖੜੇ, ਦੋ ਚਾਰ ਗੱਲਾਂ ਕੀਤੀਆਂ, ਚੁਗਲੀ ਆਦਿ ਕੀਤੀ ਤੇ ਚਲੇ ਗਏ। ਪਰ ਜਿਹੜੇ ਨਾਮ ਦਾ ਰਸ ਮਾਨਣ ਸਤ ਸੰਗਤ ਵਿੱਚ ਬੈਠ ਕੇ, ਗੁਰੂ ਕੀ ਬਾਣੀ ਕੀਰਤਨ ਕਥਾ ਗੁਰਮਤ ਵਿਚਾਰਾਂ ਸਰਵਣ ਕਰਨ ਔਰ ਸਵਾਸ ਸਵਾਸ ਨਾਮ ਵੀ ਜਪਣ, ਜਿਹੜੇ ਗੁਰਮੁਖ ਜਗਿਆਸੂ ਸਤਸੰਗੀ ਸਰੋਤੇ ਹੋਇਆ ਕਰਦੇ ਹਨ, ਉਹਨਾਂ ਦੀ ਅਵਸਥਾ ਇੰਨੀ ਉੱਚੀ ਹੁੰਦੀ ਹੈ, ਉਹ ਜਦੋਂ ਸਤਸੰਗਤ ਵਿੱਚ ਆ ਕੇ ਬੈਠਣ, ਉਹ ਆਉਂਦਿਆਂ ਹੋਇਆਂ ਵੀ ਨਾਮ ਜਪਦੇ ਆ, ਰਸਤੇ ਵਿੱਚ ਕਈ ਕਦਮਾਂ ਦੇ ਨਾਲ ਮਿਲਾ ਕੇ ਨਾਮ ਜਪਦੇ ਆ, ਜਿਵੇਂ ਇੱਕ ਇੱਕ ਕਦਮ ਚੱਲ ਕੇ ਸੰਗਤ ਵਿੱਚ ਆਉਂਦੇ ਆ, ਉਵੇਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਉਂਦੇ ਨੇ। ਭਾਈ ਗੁਰਦਾਸ ਜੀ ਨੇ ਬਚਨ ਕੀਤੇ ਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ, ਏਕ ਵਾਰ ਵਾਹਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦਇਆ ਦੇ ਸਾਗਰ ਹੈ, ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਆਪਣੇ ਸਿੱਖ ਦੇ ਅੰਗ ਸੰਗ ਹੁੰਦੇ, ਜਦੋਂ ਸਿੱਖ ਇੱਕ ਇੱਕ ਕਦਮ ਵਾਹਿਗੁਰੂ ਵਾਹਿਗੁਰੂ ਕਹਿ ਕੇ ਅੱਗੇ ਰੱਖਦਾ, ਉਹ ਸੰਗਤ ਵਿੱਚ ਬੈਠਦੇ ਆ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਤੇ ਬੇਨਤੀ ਕਰਕੇ, ਉਦੋਂ ਵੀ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਕੰਨਾਂ ਦੁਆਰਾ ਗੁਰੂ ਕੀ ਬਾਣੀ ਸ਼ਬਦ ਦੀ ਵਿਚਾਰ ਕੀਰਤਨ ਸੁਣਦੇ ਆ, ਤੇ ਹਿਰਦੇ ਦੇ ਵਿੱਚ ਟਿਕ ਕੇ ਉਹ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ। ਵਾਹਿਗੁਰੂ ਗੁਰਮੰਤਰ ਦੀ ਲੜੀ ਉਹਨਾਂ ਦੇ ਅੰਦਰ ਲੱਗੀ ਰਹਿੰਦੀ ਹੈ, ਇਹ ਜਗਿਆਸੂ ਸਰੋਤੇ ਦਾ ਜੀਵਨ ਹੁੰਦਾ ਹੈ ਜਿਹੜਾ ਨਾਮ ਨਾਲੋਂ ਕਦੇ ਟੁੱਟਦਾ ਨਹੀਂ। ਜਿਵੇਂ ਭੌਰਾ ਕਵਲ ਦੇ ਫੁੱਲ ਕੋਲ ਉਡਾਰੀ ਮਾਰਦਾ, ਕਵਲ ਫੁੱਲ ਦੀ ਸੁਗੰਧੀ ਨੂੰ ਮਾਣਦਾ, ਇਸੇ ਤਰ੍ਹਾਂ ਅਲਮਸਤ ਸਿੱਖ ਜਿਹੜਾ ਉਹ ਨਾਮ ਦਾ ਰਸ ਮਾਣਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ। ਉਹਦੇ ਵਾਸਤੇ ਆਨ ਹੋਰ ਰਸ ਜਿਹੜੇ ਆ ਉਹ ਹੋਸ਼ੇ ਤੁਸ਼ ਰਹਿ ਜਾਂਦੇ ਨੇ, ਉਹ ਦੁਨਿਆਵੀ ਰਸਾਂ ਵਿੱਚ ਨਹੀਂ ਫਸਦਾ। ਉਹਦੇ ਵਾਸਤੇ ਨਾਮ ਦਾ ਰਸ ਹੀ ਉੱਤਮ ਹੈ, ਔਰ ਨਾਮ ਦੇ ਰਸ ਵਿੱਚ ਜੁੜਿਆ ਹੋਇਆ ਉਹੀ ਅਸਲ ਵਿੱਚ ਅਲਮਸਤ ਹੋਇਆ ਕਰਦਾ ਹੈ। ਇਹ ਭਾਈ ਆਲੂ ਨਾਮ ਦਾ ਸਿੱਖ ਜਿਹਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਰਹਿ ਕੇ ਆਪਣੀ ਜ਼ਿੰਦਗੀ ਨੂੰ ਅਲ ਭੌਰੇ ਦੀ ਤਰ੍ਹਾਂ ਬਣਾ ਲਿਆ। ਜਿਹੜਾ ਅਲ ਭੌਰੇ ਦੀ ਤਰ੍ਹਾਂ ਮਸਤ ਰਹਿੰਦਾ ਹੈ ਤੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਮੰਨ ਕੇ ਇਹ ਸਿੱਖ ਬਾਬਾ ਗੁਰਦਿੱਤਾ ਜੀ ਦੇ ਨਾਲ ਰਹਿੰਦਾ ਹੈ। ਤੇ ਆਹ ਦਿਨ ਆਇਆ ਜਦੋਂ ਬਾਬਾ ਗੁਰਦਿੱਤਾ ਜੀ ਨੇ ਆਪਣੇ ਮਤ ਦੀ ਬਖਸ਼ਿਸ਼ ਕਰ ਦਿੱਤੀ ਹੈ ਵੀ ਤੁਸੀਂ ਉਦਾਸੀ ਮਤ ਦਾ ਪ੍ਰਚਾਰ ਕਰੋ, ਥਾਵਾਂ ਥਾਵਾਂ ਤੇ ਉਦਾਸੀ ਬਣ ਕੇ ਸੰਗਤਾਂ ਨੂੰ ਨਾਮ ਦੇ ਨਾਲ ਜੋੜੋ।
ਜਾਟ ਫੂਲ ਨਾਮੀ ਜਬ ਪਹਿਰਾ,
ਅਤੇ ਤੀਜਾ ਨਾਮ ਹੈ ਭਾਈ ਫੂਲ ਦਾ। ਇਹ ਜ਼ਿਮੀਦਾਰ ਭਾਈ ਫੂਲ, ਇਹਦੇ ਉੱਪਰ ਤੀਜੀ ਬਖਸ਼ਿਸ਼ ਹੋਈ ਬਾਬਾ ਗੁਰਦਿੱਤਾ ਜੀ ਦੀ ਤੇ ਉਹਨੇ ਵੀ ਬਚਨ ਮੰਨ ਕੇ ਉਹ ਲਿਬਾਸ ਪਹਿਨ ਲਿਆ ਉਦਾਸੀਆਂ ਵਾਲਾ।
ਭਾਇਓ ਫੂਲ ਸਾਹਿਬ ਸੋ ਗਹਿਰਾ,
ਤੇ ਬਾਬਾ ਗੁਰਦਿੱਤਾ ਜੀ ਦੇ ਮਤ ਦਾ ਇੰਨਾ ਪ੍ਰਚਾਰ ਕੀਤਾ, ਗੁਰਸਿੱਖੀ ਨੂੰ ਅੱਗੇ ਇੰਨਾ ਵਧਾਇਆ ਕਿ ਫੂਲ ਦਾ ਨਾਮ ਫੂਲ ਸਾਹਿਬ ਹੋ ਗਿਆ। ਜੋ ਸੰਗਤਾਂ ਨਾਮ ਦੇ ਨਾਲ ਸ਼ਰਸ਼ਾਰ ਹੋ ਗਈਆਂ, ਜਿਹੜੀਆਂ ਨਾਮ ਦੇ ਨਾਲ ਜੁੜ ਗਈਆਂ, ਉਹਨਾਂ ਆਖਿਆ ਬਾਬਾ ਫੂਲ ਤੁਸੀਂ ਤਾਨੋ, ਤੁਸੀਂ ਫੂਲ ਸਾਹਿਬ ਹੋ ਗਏ ਹੋ ਕਿਉਂਕਿ ਸਾਹਿਬ ਦਾ ਪ੍ਰਚਾਰ ਕਰਦੇ ਹੋ, ਸਾਹਿਬ ਦੇ ਨਾਲ ਆਪ ਵੀ ਜੁੜੇ ਹੋ ਤੇ ਭੁੱਲਿਆਂ ਭਟਕਿਆਂ ਹੋਇਆਂ ਨੂੰ ਵੀ ਜੋੜਦੇ ਹੋ।
ਗੁੰਦਾ ਨਾਮ ਖੱਤਰੀ ਔਰ,
ਤੇ ਇੱਕ ਹੋਰ ਖੱਤਰੀ ਗੋਤ ਵਿੱਚੋਂ ਗੁੰਦਾ ਨਾਮ ਦਾ ਸਿੱਖ ਬਾਬਾ ਗੁਰਦਿੱਤਾ ਜੀ ਦੇ ਕੋਲ ਸੀ।
ਗੋਇੰਦ ਸਾਹਿਬ ਭਇਓ ਸੋ ਗੌਰ,
ਉਸਨੇ ਵੀ ਬਾਬਾ ਗੁਰਦਿੱਤਾ ਜੀ ਦੀ ਇਹ ਬਖਸ਼ਿਸ਼ ਪ੍ਰਾਪਤ ਕੀਤੀ ਤੇ ਉਹ ਭਾਈ ਗੋਇੰਦ ਤੋਂ ਗੋਇੰਦ ਸਾਹਿਬ ਉਹ ਵੀ ਬਣਿਆ। ਇਉਂ ਚਾਰ ਸਿੱਖ ਬਾਬਾ ਗੁਰਦਿੱਤਾ ਜੀ ਨੇ ਉਦਾਸੀ ਮਤ ਦੇ ਪ੍ਰਚਾਰ ਵਿੱਚ ਲਾਏ ਹੈ ਵੀ ਤੁਸੀਂ ਲਿਬਾਸ ਜਿਹੜਾ ਉਹ ਫਕੀਰਾਂ ਵਾਲਾ ਰੱਖਣਾ ਹੈ, ਉਦਾਸੀਆਂ ਵਾਲਾ ਰੱਖਣਾ ਹੈ ਤੇ ਪ੍ਰਚਾਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦਾ ਕਰਨਾ ਹੈ। ਜਿੱਥੇ ਕਿਤੇ ਨਹੀਂ ਸਿੱਖੀ ਦਾ ਪ੍ਰਚਾਰ, ਕੋਈ ਸਿੱਖ ਨਹੀਂ ਗਿਆ, ਉੱਥੇ ਤੁਸੀਂ ਸਾਧੂ ਮਹਾਤਮਾ ਉਦਾਸੀਆਂ ਦੇ ਲਿਬਾਸ ਵਿੱਚ ਜਾਓ ਤੇ ਗੁਰਸਿੱਖੀ ਦਾ ਪ੍ਰਚਾਰ ਕਰੋ।
ਬਾਬੇ ਗੁਰਦਿੱਤੇ ਮੁੱਦ ਪੀਨੇ,
ਤੇ ਸਾਧ ਸੰਗਤ ਦੀ ਉਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਬਹੁਤ ਖੁਸ਼ੀ ਦੇ ਵਿੱਚ ਭਿੱਜ ਕਰਕੇ
ਚਾਰੋਂ ਕੋ ਖਿਤਾਬ ਜਹਿ ਦੀਨੇ,
ਚਾਰ ਸਿੱਖਾਂ ਨੂੰ ਇਹ ਖਿਤਾਬ ਦਿੱਤੇ, ਪ੍ਰਚਾਰ ਦੇ ਵਾਸਤੇ ਲਾਇਆ।
ਹੁਣ ਚਰਨਾਮ੍ਰਿਤ ਦਇਓ ਮਹਾਨੀ,
ਅਤੇ ਫਿਰ ਚਰਨਾਮ੍ਰਿਤ ਦਿੱਤਾ। ਛੇਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਇਹੋ ਰੀਤ ਚੱਲਦੀ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਚਰਨਾਮ੍ਰਿਤ ਦਿੰਦੇ ਰਹੇ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜੀਵਨ ਲਿਖਦਿਆਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਆ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਅੱਗੇ ਇਹ ਰੀਤ ਨੌਵੇਂ ਪਾਤਸ਼ਾਹ ਮਹਾਰਾਜ ਤੱਕ ਚੱਲਦੀ ਰਹੀ। ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਚਰਨਾਮ੍ਰਿਤ ਨੂੰ ਖੰਡੇ ਦੀ ਪਾਹਲ ਵਿੱਚ, ਖੰਡੇ ਦੇ ਅੰਮ੍ਰਿਤ ਵਿੱਚ ਬਦਲ ਦਿੱਤਾ। ਪਹਿਲਾਂ ਚਰਨ ਅੰਮ੍ਰਿਤ ਦਿੱਤਾ ਜਾਂਦਾ ਸੀ, ਉਸ ਪਹਿਲੀ ਰੀਤੀ ਦੇ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਨੂੰ ਉਦਾਸੀ ਬਣਾਇਆ ਹੈ ਅਤੇ ਚਰਨਾਮ੍ਰਿਤ ਪਿਲਾਇਆ ਹੈ।
ਸਤਨਾਮ ਮੰਤਰ ਸੁਖ ਖਾਨੀ,
ਤੇ ਇਸ ਦੇ ਨਾਲ ਨਾਲ ਸੱਚੇ ਨਾਮ ਵਾਹਿਗੁਰੂ ਦਾ ਮੰਤਰ ਦੇ ਦਿੱਤਾ ਹੈ, ਜਿਵੇਂ ਭਾਈ ਗੁਰਦਾਸ ਜੀ ਦੇ ਬਚਨ ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਜਿਹੜਾ ਵੀ ਇਸ ਗੁਰਮੰਤਰ ਨੂੰ ਜਪੇਗਾ ਇਕਾਗਰਤਾ ਦੇ ਸਹਿਤ, ਉਹਦੀ ਹਉ ਮੈਂ ਖੋਈ, ਹਉ ਮੈਂ ਖਤਮ ਹੋ ਜਾਏਗੀ, ਨਾਸ਼ ਹੋ ਜਾਏਗੀ। ਇਹ ਸੱਚਾ ਨਾਮ ਸੁੱਖ ਖਾਨੀ, ਸੁੱਖਾਂ ਦੀ ਖਾਣ ਹੈ। ਇਸ ਨਾਮ ਦੇ ਵਿੱਚੋਂ ਸੁੱਖ ਹੀ ਸੁੱਖ ਨਿਕਲਦੇ ਹਨ, ਜਿਵੇਂ ਖਾਣ ਦੇ ਵਿੱਚੋਂ ਹੀਰੇ ਜਵਾਹਰਾਤ ਮੋਤੀ ਨਿਕਲਦੇ ਹੈ, ਜਾਂ ਕਈਆਂ ਖਾਣਾਂ ਦੇ ਵਿੱਚੋਂ ਚਾਂਦੀ ਸੋਨਾ ਨਿਕਲਦਾ ਹੈ। ਇਸੇ ਤਰ੍ਹਾਂ ਇਹ ਨਾਮ ਦੀ ਖਾਣ ਐਸੀ ਹੈ, ਇਸ ਖਾਣ ਦੇ ਵਿੱਚੋਂ ਸੁੱਖ ਹੀ ਸੁੱਖ ਨਿਕਲਦੇ ਹਨ।
ਟੋਪੀ ਸਿਰ ਗਲ ਸੇਲੀ ਚੋਲਾ,
ਅਤੇ ਇਹਨਾਂ ਚੌਹਾਂ ਨੂੰ ਗਲ ਦੇ ਵਿੱਚ ਚੋਲਾ ਪਹਿਨਾ ਦਿੱਤਾ ਹੈ ਔਰ ਸੀਸ ਦੇ ਉੱਪਰ ਮੁਕਟ ਪਹਿਨਾ ਦਿੱਤਾ ਹੈ ਉਦਾਸੀਆਂ ਵਾਲਾ, ਅਤੇ ਫਿਰ ਇੱਕ ਸੇਲੀ ਪਹਿਨਾ ਦਿੱਤੀ ਹੈ ਜੋ ਸਾਧੂਆਂ ਫਕੀਰਾਂ ਦੀ ਨਿਸ਼ਾਨੀ ਹੁੰਦੀ ਹੈ।
ਪਹਿਰਾਇਓ ਸਭ ਤਈ ਅਮੋਲਾ,
ਇਹ ਅਮੋਲਕ ਲਿਬਾਸ ਉਦਾਸੀਆਂ ਵਾਲਾ ਇਹਨਾਂ ਚੌਹਾਂ ਸਿੱਖਾਂ ਨੂੰ ਬਾਬਾ ਗੁਰਦਿੱਤਾ ਜੀ ਨੇ ਪਹਿਨਾਇਆ।
ਨਿਜ ਸਵਰੂਪ ਕਾ ਗਿਆਨ ਜਨਾਇਓ,
ਇਸ ਦੇ ਨਾਲ ਨਾਲ ਜੋ ਨਿਜ ਸਰੂਪ ਆਤਮਾ ਦਾ ਗਿਆਨ ਹੈ। ਜੋ ਵੀ ਜੀਵ ਹੈ ਉਹਨਾਂ ਦਾ ਅਸਲ ਸਰੂਪ ਆਤਮਾ ਹੀ ਹੋਇਆ ਕਰਦੀ ਹੈ। ਕਈ ਵਾਰ ਅਸੀਂ ਕੋਸ਼ਾਂ ਦੇ ਵਿੱਚ ਫਸ ਜਾਂਦੇ ਹਾਂ ਜਾਂ ਪ੍ਰਾਣਮੈ ਕੋਸ਼ ਔਰ ਅੰਨਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼ ਜਾਂ ਫਿਰ ਜਾਗ੍ਰਿਤ ਸੁਪਨ ਸੁਖੋਪਤ ਇਹਨਾਂ ਦੇ ਵਿੱਚ ਫਸ ਜਾਂਦੇ ਹਾਂ। ਇਸੇ ਨੂੰ ਹੀ ਕੰਨ ਸੁਖੋਪਤ ਨੂੰ ਹੀ ਘਣਾ ਆਨੰਦ ਮਨ ਬੈਠਦੇ ਹਾਂ। ਔਰ ਕਈਆਂ ਦੇ ਨਾਲ ਐਸਾ ਵੀ ਹੋ ਜਾਂਦਾ ਹੈ ਜਦੋਂ ਨਾਮ ਜਪਦੇ ਆ ਨਾ, ਫਿਰ ਉਹਨਾਂ ਨੂੰ ਕਈ ਵਾਰ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਵੀ ਗਾੜੀ ਨੀਂਦ ਦੀ ਤਰ੍ਹਾਂ ਹੋ ਜਾਂਦੇ ਨੇ। ਉਹ ਅਸਲ ਦੇ ਵਿੱਚ ਕੰਨ ਸੁਖੋਪਤ ਦੀ ਅਵਸਥਾ ਹੁੰਦੀ ਹੈ, ਉੱਥੇ ਮਹਿਸੂਸ ਕਰ ਲੈਂਦੇ ਆ ਵੀ ਅਸੀਂ ਹੁਣ ਪਰਮ ਪਦ ਤੇ ਪਹੁੰਚ ਗਏ ਹਾਂ। ਪਰ ਮਹਾਂਪੁਰਖ ਦੱਸਦੇ ਆ ਕਿ ਪਰਮ ਪਦ ਦੀ ਅਵਸਥਾ ਜਿਹੜੀ ਹੈ ਇਸ ਤੋਂ ਅੱਗੇ ਹੈ। ਕਈ ਸੁਪਨ ਸੁਖੋਪਤ ਆਦਿ ਅਵਸਥਾ ਦਾ ਵਿੱਚ ਰਹਿ ਜਾਂਦੇ ਨੇ ਤੇ ਸਾਰਾ ਜੋ ਗਿਆਨ ਹੈ ਉਹ ਬਾਬਾ ਗੁਰੂ ਦਿੱਤਾ ਜੀ ਨੇ ਇਹਨਾਂ ਨੂੰ ਦੱਸਿਆ ਵੀ ਆਤਮਾ ਜਿਹੜੀ ਹੈ ਉਹ ਸਰੀਰ ਤੋਂ ਵੱਖ ਹੈ, ਆਤਮਾ ਸਰੀਰ ਨਹੀਂ। ਜੋ ਜੰਮਣ ਮਰਨ ਦੇ ਵਿੱਚ ਹੈ ਉਹ ਸਰੀਰ ਹੈ, ਜੋ ਪਾਪ ਹੈ ਉਹ ਅੰਤਸ਼ਕਰਨ ਦੇ ਵਿੱਚ ਵਿਆਪਦੇ ਨੇ, ਮਨ ਸੰਕਲਪ ਵਿਕਲਪ ਆਦਿ ਉਠਾਉਂਦਾ ਹੈ ਔਰ ਉਹਨਾਂ ਸੰਕਲਪਾਂ ਵਿਕਲਪਾਂ ਨੂੰ ਫਿਰ ਬੁੱਧੀ ਜਿਹੜੀ ਹੈ ਉਹ ਨਿਸ਼ਚਿਤ ਕਰਦੀ ਹੈ ਤੇ ਫਿਰ ਜਿਹੜਾ ਸਰੀਰ ਹੈ ਉਹਨਾਂ ਪਾਪਾਂ ਦੇ ਵਿੱਚ ਖਸਤ ਹੁੰਦਾ ਹੈ। ਇਤਿਹਾਦਿਕ ਪਾਪ ਜਿਹੜੇ ਹੈ ਉਹ ਅੰਤਸ਼ਕਰਨ ਦੁਆਰਾ ਹੀ ਸਰੀਰ ਉਹਨਾਂ ਦੇ ਵਿੱਚ ਖਸਤ ਹੁੰਦਾ ਹੈ, ਪਰ ਜਿਹੜੀ ਆਤਮਾ ਹੈ ਉਹ ਆਪ ਨਿਰਮਲ ਸਰੂਪ ਹੈ। ਪਰ ਜੀਵ ਜੋ ਸਰੀਰ ਨੂੰ ਹੀ ਆਪਣਾ ਰੂਪ ਜਾਣ ਕੇ ਮਨ ਬੁੱਧ ਚਿੱਤ ਅਹੰ ਭਾਉ ਦੇ ਵਿੱਚ ਇੱਥੇ ਕਰਮਾਂ ਨੂੰ ਕਰਦਾ ਹੈ, ਉਹ ਜੀਵ ਦੇ ਕੀਤੇ ਹੋਏ ਅਗਿਆਨ ਵਸ ਕਰਮ ਜਿਹੜੇ ਹੈ ਉਹ ਫਿਰ ਜੀਵਾਤਮਾ ਨੂੰ ਅਗਲੇ ਜਨਮਾਂ ਦੇ ਵਿੱਚ ਲੈ ਕੇ ਜਾਂਦੇ ਨੇ। ਉਹ ਜੀਵਾਤਮਾਵਾਂ ਜਿਹੜੀਆਂ ਉਹ ਅਗਲੀਆਂ ਜੂਨਾਂ ਦੇ ਵਿੱਚ ਲੱਗ ਜਾਂਦੀਆਂ ਨੇ, ਜੰਮੈ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਾਇਆ ਦੇਸ਼ ਲੰਮੈ, ਇਹ ਜੀਵਾਤਮਾ ਦਾ ਹਾਲ ਬਣ ਜਾਂਦਾ। ਇਹ ਸਾਰਾ ਜਿਹੜਾ ਗਿਆਨ ਹੈ ਸੰਸਾਰਕ ਪੱਖ ਤੋਂ ਵੀ ਤੇ ਅਧਿਆਤਮਕ ਪੱਖ ਤੋਂ ਵੀ ਉਹ ਸਾਰਾ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਆਪਣੇ ਸੇਵਕਾਂ ਨੂੰ ਸਮਝਾ ਦਿੱਤਾ ਹੈ ਵੀ ਸਰੀਰ ਦਾ ਮੋਹ ਨਹੀਂ ਕਰਨਾ। ਸਰੀਰ ਤਾਂ ਇੱਕ ਘੋੜੇ ਦੀ ਨਿਆਈ ਹੈ, ਜਿਵੇਂ ਕਿਸੇ ਰਾਹੀ ਨੇ ਸਫ਼ਰ ਕਰਨਾ ਹੋਵੇ ਉਹ ਘੋੜੇ 'ਤੇ ਸਵਾਰ ਹੋਵੇਗਾ, ਸਵਾਰ ਹੋ ਕੇ ਬਹੁਤ ਛੇਤੀ ਸਫ਼ਰ ਨਿਬੇੜ ਸਕਦਾ ਹੈ। ਹੁਣ ਆਪ ਗੱਡੀਆਂ 'ਤੇ ਸਫ਼ਰ ਕਰਦੇ ਹੋ, ਪਹਿਲੇ ਸਮੇਂ ਘੋੜੇ ਦਾ ਹੀ ਉਦਾਹਰਨ ਦਿੱਤੀ ਜਾਂਦੀ ਸੀ ਵੀ ਜਿਹੜੇ ਘੋੜੇ 'ਤੇ ਸਵਾਰੀ ਕਰਨੀ ਹੈ ਨਾ ਉਹ ਘੋੜੇ ਨੂੰ ਸਾਂਭ ਕੇ ਰੱਖੋ, ਜੇ ਘੋੜਾ ਬਲਵਾਨ ਹੋਵੇਗਾ ਤਾਂਹੀਓ ਲੰਮੇ ਸਫ਼ਰ 'ਤੇ ਲੈ ਕੇ ਜਾਏਗਾ, ਜੇ ਘੋੜੇ ਬਿਮਾਰ ਰਿਹਾ ਉਸਨੂੰ ਨਾ ਸਾਂਭਿਆ ਫਿਰ ਰਾਹੀ ਲੰਮਾ ਸਫ਼ਰ ਨਹੀਂ ਤੈਅ ਕਰ ਸਕਦਾ। ਇਸ ਤਰ੍ਹਾਂ ਗੱਡੀ ਦੀ ਹਾਲਤ ਹੈ, ਜੇ ਤੁਸੀਂ ਉਹਦਾ ਕੰਮ ਹੀ ਨਾ ਕਰਾਵੋ ਉਹ ਥੋੜ੍ਹੇ ਕਿਲੋਮੀਟਰ ਚੱਲ ਕੇ ਜਵਾਬ ਦੇ ਦੇਵੇਗੀ। ਗੱਡੀ ਨੂੰ ਵੀ ਸਾਂਭ ਕੇ ਰੱਖਣਾ ਪੈਂਦਾ, ਸਾਰਾ ਕੰਮ ਕਰਾ ਕੇ ਰੱਖੋਗੇ ਤਾਂ ਹੀ ਤੁਸੀਂ ਆਪਣੀ ਮੰਜ਼ਿਲ 'ਤੇ ਟਿਕਾਣੇ 'ਤੇ ਪਹੁੰਚ ਸਕਦੇ ਹੋ। ਇਸੇ ਤਰ੍ਹਾਂ ਜਿਹੜੀ ਇਹ ਦੇਹ ਆ ਨਾ, ਇਸ ਦੇਹ ਨੂੰ ਵੀ ਇੱਕ ਰਥ ਦੀ ਤਰ੍ਹਾਂ ਆਖਿਆ, ਤਨ ਰਥ ਮਨ ਰਥਵਾਹੀ ਜਾਨੋ, ਜਿਹੜਾ ਮਨ ਹੈ ਉਹ ਰਥਵਾਹੀ ਹੈ ਤੇ ਜਿਹੜਾ ਤਨ ਹੈ ਉਹ ਰਥ ਹੈ। ਜਿਹੜਾ ਰਥਵਾਹੀ ਹੈ ਉਹ ਸਿਰਫ ਰਥ ਨੂੰ ਚਲਾਉਣ ਵਾਸਤੇ ਘੋੜਿਆਂ ਨੂੰ ਪ੍ਰੇਰਦਾ, ਘੋੜੇ ਜ਼ਿਆਦਾ ਭਜਾਉਣੇ ਜਾਂ ਘੋੜਿਆਂ ਨੂੰ ਰੋਕਣਾ ਉਹ ਰਥਵਾਹੀ ਦਾ ਕੰਮ ਹੁੰਦਾ। ਤੇ ਇਸ ਤਰ੍ਹਾਂ ਇਹ ਦੇਹ ਨੂੰ ਚਲਾਉਣ ਵਾਲਾ ਜਿਹੜਾ ਉਹ ਮਨ ਹੀ ਹੈ, ਮਨ ਸੰਕਲਪ ਵਿਕਲਪ ਉਠਾਉਂਦਾ ਤੇ ਜਿਹੜਾ ਇਹਦੇ ਉੱਪਰ ਸਵਾਰ ਹੈ ਉਹ ਆਤਮਾ ਹੈ। ਤੇ ਆਤਮਾ ਨੂੰ ਪਛਾਣਨਾ ਗੁਰਸਿੱਖ ਨੇ ਤੇ ਮਨ ਤਨ ਸਰੀਰ ਇਹ ਸਭ ਆਤਮਾ ਤੋਂ ਵੱਖਰੀ ਸ਼ਕਤੀ ਹੈ। ਆਤਮਾ ਇਸ ਦੇ ਨਾਲ ਜੁੜੀ ਹੋਈ ਹੈ ਸਰੀਰ ਨਾਲ ਔਰ ਚੰਤੁਸ਼ਟ ਅੰਤਹਿਕਰਨ ਦੀ ਸ਼ਕਤੀ ਦੇ ਨਾਲ। ਬਾਬਾ ਗੁਰਦਿੱਤਾ ਜੀ ਸਮਝਾ ਰਹੇ ਹੈ ਵੀ ਇਹ ਪਿਆਰੇ ਗੁਰਸਿੱਖੋ, ਅਸਲ ਆਤਮਾ ਦਾ ਗਿਆਨ ਜਾਣਨਾ ਔਰ ਆਤਮਾ ਨੂੰ ਜਾਣ ਕੇ ਪਛਾਣ ਕੇ ਆਤਮਾ ਪ੍ਰਾਤਮਾ ਏਕੋ ਕਰੈ, ਆਤਮਾ ਨੂੰ ਪਰਮ ਆਤਮਾ ਦੇ ਨਾਲ ਮਿਲਾ ਦੇਵੇ। ਪਰਮ ਆਤਮਾ ਜਿਸ ਨੂੰ ਆਪਾਂ ਪਰਮਾਤਮਾ ਖੁਦਾ ਰੱਬ ਕਹਿੰਦੇ ਹਾਂ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜ ਦੇਵੇ। ਫਿਰ ਆਤਮਾ ਜਿਹੜੀ ਹੈ ਉਹ ਇਉਂ ਪਰਮੇਸ਼ਰ ਦੇ ਵਿੱਚ ਮਿਲ ਜਾਂਦੀ ਹੈ ਜਿਵੇਂ ਨਦੀਆਂ ਨਾਲੇ ਸਮੁੰਦਰ ਦੇ ਵਿੱਚ ਮਿਲ ਜਾਂਦੇ ਨੇ। ਸਾਰਾ ਸਮੁੱਚਾ ਗਿਆਨ ਜਿਹੜਾ ਉਹ ਬਾਬਾ ਗੁਰਦਿੱਤਾ ਜੀ ਨੇ ਸਮਝਾ ਦਿੱਤਾ
ਜਗ ਮਾਇਆ ਕਾ ਤਿਆਗ ਦਿੜਾਇਓ।
ਅਤੇ ਫਿਰ ਅੱਗੇ ਬਚਨ ਕੀਤੇ, ਇਹ ਭਾਈ ਬਾਲੂ ਹਸਨਾ ਜੀ ਔਰ ਭਾਈ ਅਨਮਸਤ ਜੀ, ਫੂਲ ਸਾਹਿਬ, ਗੋਂਦ ਸਾਹਿਬ, ਤੁਸੀਂ ਚਾਰੋਂ ਜਿਨ੍ਹਾਂ ਨੇ ਉਦਾਸੀ ਮਤ ਦਾ ਅੱਗੇ ਪ੍ਰਚਾਰ ਕਰਨਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਖਿਆਲ ਰੱਖਣਾ ਵੀ ਜੋ ਜਗਤ ਦੀ ਮਾਇਆ ਹੈ ਉਸ ਦਾ ਤਿਆਗ ਕਰਨਾ, ਮਾਇਆ ਦੇ ਵਿੱਚ ਖਸਤ ਨਹੀਂ ਹੋਣਾ ਜਾਂ ਫਿਰ ਵੱਡੇ ਵੱਡੇ ਡੇਰੇ ਪਾ ਕੇ ਨਹੀਂ ਬੈਠ ਜਾਣਾ। ਸਾਧੂ ਤੇ ਚੱਲਦਾ ਹੀ ਭਲਾ ਹੁੰਦਾ, ਸਾਧਨਾ ਕਰਨੀ ਹੈ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਭਜਨ ਦੀ, ਔਰ ਚੱਲਦਿਆਂ ਫਿਰਦਿਆਂ ਦੁਨੀਆਂ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ।
ਸਵਾਸ ਸਵਾਸ ਵਾਹਿਗੁਰੂ ਮੰਤਰ,
ਅਤੇ ਸਵਾਸ ਸਵਾਸ ਜਿਵੇਂ ਸਵਾਸ ਆਉਂਦਾ ਤਿਵੇਂ ਤਿਵੇਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ।
ਜਪ ਪਖੰਡ ਤਜ ਫਿਰੋ ਸੁਤੰਤਰ।
ਬਾਬਾ ਗੁਰਦਿੱਤਾ ਜੀ ਦਾ ਅਗਲਾ ਉਪਦੇਸ਼ ਸੀ ਵੀ ਦੁਨੀਆਂ ਦੇ ਵਿੱਚ ਹੋਰ ਬਥੇਰੇ ਮਤ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਹੀ ਚੱਲ ਰਹੇ ਸਨ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੱਖੋ ਵੱਖਰੇ ਮਤਾਂ ਮਤਾਂਤਰਾਂ ਵਿੱਚ ਜਾ ਕੇ ਉਹਨਾਂ ਨੂੰ ਉਪਦੇਸ਼ ਵੀ ਦਿੱਤਾ, ਸੱਚ ਦੇ ਰਸਤੇ ਉੱਪਰ ਵੀ ਚਲਾਇਆ। ਜਿਨ੍ਹਾਂ ਦਾ ਮਿਲਾਪ ਗੁਰੂ ਸਾਹਿਬ ਦੇ ਨਾਲ ਹੋ ਗਿਆ ਉਹ ਸੱਚ ਦੇ ਰਸਤੇ ਉੱਪਰ ਚੱਲ ਗਏ, ਔਰ ਜਿਹੜੇ ਨਹੀਂ ਸੀ ਚਾਹੁੰਦੇ ਸੱਚ ਦੇ ਰਸਤੇ ਉੱਪਰ ਚੱਲਣਾ, ਜਿਨ੍ਹਾਂ ਦੀ ਜ਼ਿੰਦਗੀ ਦਾ ਪ੍ਰਯੋਜਨ ਹੀ ਪਖੰਡ ਦਿਖਾਉਣਾ ਸੀ, ਉਹ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਨਾ ਮਿਲੇ। ਔਰ ਐਸੇ ਉਹ ਬਹੁਤ ਮਤ ਹੈ ਜਿਹੜੇ ਦੁਨੀਆਂ ਦੇ ਵਿੱਚ ਪਖੰਡ ਹੀ ਰਚਦੇ ਆ, ਪਖੰਡ ਹੀ ਦਿਖਾਉਂਦੇ ਆ, ਤੇ ਬਾਬਾ ਗੁਰਦਿੱਤਾ ਜੀ ਕਹਿੰਦੇ ਆ ਭਾਈ ਤੁਸੀਂ ਐਸਾ ਪਖੰਡ ਨਹੀਂ ਕਰਨਾ, ਵਾਹਿਗੁਰੂ ਗੁਰੂ ਮੰਤਰ ਜਪਣਾ ਹੈ ਤੇ ਪਖੰਡ ਨੂੰ ਤਿਆਗ ਦੇਣਾ, ਛੱਡ ਦੇਣਾ, ਫਿਰੋ ਸੁਤੰਤਰ, ਆਜ਼ਾਦ ਹੋ ਕੇ ਫਿਰੋ, ਕਿਸੇ ਦੀ ਗੁਲਾਮੀ ਚੱਲਣ ਦੀ ਲੋੜ ਨਹੀਂ। ਹੁਣ ਜਿਹੜਾ ਫਕੀਰ ਬੰਦਾ ਹੈ ਉਹਨੇ ਕਿਸੇ ਦੀ ਗੁਲਾਮੀ ਕੀ ਚੱਲਣੀ ਹੈ, ਫਕੀਰ ਕਿਸੇ ਤੋਂ ਕੋਈ ਆਸਾ ਨਹੀਂ ਰੱਖਦਾ, ਉਹਦੀ ਆਸਾ ਇੱਕ ਪਰਮੇਸ਼ਰ ਵਾਹਿਗੁਰੂ ਹੋਇਆ ਕਰਦੀ ਹੈ, ਉਹ ਨਾ ਕਿਸੇ ਦੇ ਅੱਗੇ ਹੱਥ ਅੱਡਦਾ, ਕਿਉਂਕਿ ਸ਼ਾਸਤਰ ਇਹ ਗੱਲ ਕਹਿੰਦੇ ਆ ਦੇ ਕਹੇ ਤੇ ਖੇ ਸਭ ਗੁਣ ਗੌਰਵ ਪਿੱਠ ਦੇ। ਜਦੋਂ ਕੋਈ ਕਿਸੇ ਤੋਂ ਮੰਗਦਾ ਨਾ ਕਿਸੇ ਦੇ ਅੱਗੇ ਹੱਥ ਅੱਡਦਾ ਵੀ ਲਿਆ ਫੜਾ ਦੇ, ਵੀ ਤੇਰੇ ਕੋਲ ਤਾਂ ਬਹੁਤ ਆ ਕੁਝ ਮੈਨੂੰ ਵੀ ਦੇ ਦੇ। ਅੱਜ ਕੱਲ੍ਹ ਦੇ ਬਹੁਤੇ ਸਾਧੂਆਂ ਦਾ ਇਹੀ ਸੁਭਾਅ, ਮੰਗਣਾ ਹੀ ਉਹਨਾਂ ਦਾ ਸੁਭਾਅ ਬਣ ਗਿਆ, ਪਰ ਅਸਲ ਫਕੀਰ ਜਿਹੜਾ ਉਹ ਕਿਸੇ ਤੋਂ ਮੰਗਦਾ ਨਹੀਂ। ਹਾਂ ਜੇ ਕੋਈ ਸੰਸਥਾ ਚਲਾਉਂਦਾ ਉਹ ਗੱਲ ਵੱਖਰੀ ਹੈ, ਲੋਕ ਸੇਵਾ ਦੇ ਵਿੱਚ ਲੱਗਿਆ, ਲੋਕ ਭਲਾਈ ਵਿੱਚ ਲੱਗਿਆ, ਜੇ ਉਹ ਮਾਇਆ ਨੂੰ ਸਫਲੀ ਕਰਦਾ ਧੰਨ ਭਾਗ ਨੇ, ਪਰ ਜੇ ਕੋਈ ਐਵੇਂ ਹੀ ਪੰਡਾਂ ਦੀਆਂ ਪੰਡਾਂ ਬੰਨ ਕੇ ਰੱਖੀ ਜਾਵੇ ਉਹ ਨਿਰਾ ਪਖੰਡ ਹੋਇਆ ਕਰਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਕਰਦੀ ਰੀਤ ਬਾਬਾ ਗੁਰਦਿੱਤਾ ਜੀ ਦ੍ਰਿੜ ਕਰਵਾ ਰਹੇ ਨੇ, ਜਪ ਪਖੰਡ ਤਜ ਫਿਰੋ ਸੁਤੰਤਰ, ਪਖੰਡ ਨੂੰ ਛੱਡ ਕੇ ਸੁਤੰਤਰ ਆਜ਼ਾਦ ਹੋ ਕੇ ਦੁਨੀਆਂ ਦੇ ਵਿੱਚ ਵਿਚਰੋ।
ਇਤਿਹਾਦਿਕ ਬਹੁ ਦੇ ਉਪਦੇਸ਼,
ਇਤਿਹਾਦਿਕ ਬਹੁਤ ਸਾਰਾ ਉਪਦੇਸ਼ ਬਾਬਾ ਗੁਰਦਿੱਤਾ ਜੀ ਨੇ ਆਪਣੇ ਉਹਨਾਂ ਸਿੱਖਾਂ ਨੂੰ ਦਿੱਤਾ।
ਤਪਸੀ ਤਿਆਗੀ ਕਰੇ ਵਿਸ਼ੇਸ਼,
ਤੇ ਵਿਸ਼ੇਸ਼ ਤੌਰ ਤੇ ਉਹ ਤਿਆਗੀ ਬਣਾ ਦਿੱਤੇ ਵੀ ਦੁਨੀਆਂ ਵੱਲੋਂ ਤਿਆਗ ਰੱਖਣਾ ਤੇ ਤਪਸੀ ਤਪੱਸਿਆ ਕਰਨੀ ਹੈ। ਹੁਣ ਗੁਰਸਿੱਖ ਵਾਸਤੇ ਤਪੱਸਿਆ ਕਿਹੜੀ ਹੈ? ਪਹਿਲਾਂ ਤੇ ਵਾਹਿਗੁਰੂ ਗੁਰਮੰਤਰ ਦੱਸ ਦਿੱਤਾ, ਹੁਣ ਤਪੱਸਿਆ ਤੋਂ ਭਾਵ ਹੈ ਸੇਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਆ ਗੁਰਸੇਵਾ ਤਪਾਂ ਸਿਰ ਤਪਸਾਰ, ਇਹ ਪਿਆਰੇ ਗੁਰਸਿੱਖੀ ਦਾ ਤਪ ਇਹੀ ਓ ਹੈ। ਜਿੱਥੇ ਵੀ ਜਾਓ ਉੱਥੇ ਸੇਵਾ ਕਰੋ, ਜਿਹੜੀ ਵੀ ਸੇਵਾ ਮਿਲਦੀ ਹੈ ਜਿਸ ਤਰ੍ਹਾਂ ਦੀ ਸੇਵਾ ਵੀ ਤੁਸੀਂ ਕਰ ਸਕਦੇ ਹੋ ਉਸੇ ਤਰ੍ਹਾਂ ਦੀ ਸੇਵਾ ਦੇ ਵਿੱਚ ਲੱਗ ਜਾਓ। ਮਾਈਆਂ ਵਾਸਤੇ ਪ੍ਰਸ਼ਾਦੇ ਬਣਾਉਣੇ ਸਭ ਤੋਂ ਉੱਤਮ ਤਪ ਹੈ, ਸਭ ਤੋਂ ਉੱਤਮ ਸੇਵਾ ਹੈ। ਜਿਹੜੇ ਪ੍ਰਾਤਨ ਤਪੀ ਲੋਕ ਧੂਈਆਂ ਲਾ ਕੇ ਬੈਠ ਜਾਂਦੇ ਸੀ, ਉਹਨਾਂ ਧੂਈਆਂ ਤਾਪਣ ਨਾਲੋਂ ਕਿਤੇ ਗੁਣਾ ਵੱਧ ਲਾਭ ਹੈ ਸੰਗਤ ਵਾਸਤੇ ਲੋਹ ਦੇ ਕੋਲੇ ਬੈਠ ਕੇ ਪ੍ਰਸ਼ਾਦੇ ਤਿਆਰ ਕਰਨੇ, ਔਰ ਭਾਵਨਾ ਦੇ ਨਾਲ ਪ੍ਰਸ਼ਾਦੇ ਤਿਆਰ ਕਰਨੇ। ਕਈ ਵਾਰੀ ਤਾਂ ਐਸਾ ਹੁੰਦਾ ਵੀ ਮਾਈਆਂ ਮੋਟੇ ਮੋਟੇ ਪ੍ਰਸ਼ਾਦੇ ਲਾ ਕੇ ਚੱਲੀਆਂ ਜਾਂਦੀਆਂ, ਪਰ ਜਦੋਂ ਸੰਗਤ ਦਾ ਪ੍ਰਸ਼ਾਦਾ ਤਿਆਰ ਕਰਨਾ ਨਾ ਉਹ ਪ੍ਰੇਮ ਦੇ ਨਾਲ ਤਿਆਰ ਕਰਨਾ ਹੈ। ਜਿੰਨਾ ਵੀ ਟਾਈਮ ਹੈ ਜਿੰਨਾ ਵੀ ਸਮਾਂ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰੋ ਤਾਂ ਕਿ ਜੋ ਵੀ ਸੰਗਤ ਛਕੇ ਉਹ ਐਸਾ ਨਾ ਆਖੇ ਵੀ ਅੱਜ ਤੇ ਮਾਈਆਂ ਨੇ ਪ੍ਰਸ਼ਾਦੇ ਮੋਟੇ ਹੀ ਲਾ ਦਿੱਤੇ ਹੈ, ਅੱਜ ਤੇ ਆਹ ਦਾਲ ਸਬਜ਼ੀ ਵਾਲੇ ਨੇ ਦਾਲ ਸਬਜ਼ੀ ਵਧੀਆ ਨਹੀਂ ਬਣਾਈ, ਉਹਦੇ ਅੰਦਰ ਐਸਾ ਖਿਆਲ ਹੀ ਨਾ ਆਵੇ। ਜਦੋਂ ਉਹ ਛਕੇ ਉਹਦੇ ਮੂੰਹ ਧਾਨੇ ਨਿਕਲੇ ਵੀ ਧੰਨ ਹੈ ਗੁਰੂ ਕਾ ਲੰਗਰ ਤਿਆਰ ਕਰਨ ਵਾਲੇ ਜਿਹੜੇ ਇੰਨੀ ਮਹਾਨ ਸੇਵਾ ਕਰਦੇ ਨੇ। ਫਿਰ ਸਾਡੀ ਸੇਵਾ ਕੀਤੀ ਹੋਈ ਲੇਖੇ ਵਿੱਚ ਹੈ, ਔਰ ਹੋਰ ਸੇਵਾਵਾਂ ਗੁਰੂ ਘਰ ਦੇ ਲੰਗਰ ਵਿੱਚ ਲੰਗਰ ਵਰਤਾਉਣਾ ਜਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੌਰ ਸਾਹਿਬ ਦੀ ਸੇਵਾ ਕਰਨੀ, ਸੰਗਤ ਵਿੱਚ ਬੈਠ ਕੇ ਪ੍ਰਸ਼ਾਦ ਵਰਤਾਉਂਦੇ ਰਹਿਣਾ, ਗੁਰੂ ਘਰ ਦੀਆਂ ਬੇਅੰਤ ਸੇਵਾਵਾਂ ਨੇ। ਗੁਰੂ ਘਰ ਦੀਆਂ ਦਰੀਆਂ ਚਾਦਰਾਂ ਆਦਿ ਝਾੜਨੀਆਂ, ਉਹਨਾਂ ਚਾਦਰਾਂ ਨੂੰ ਧੋਣਾ, ਸਾਫ਼ ਸਫਾਈ ਆਦਿ ਰੱਖਣੀ, ਇਹ ਸਭ ਗੁਰੂ ਘਰ ਦੀਆਂ ਸੇਵਾਵਾਂ ਹਨ। ਔਰ ਫਿਰ ਗੁਰੂ ਘਰ ਦੀ ਬਿਲਡਿੰਗ ਵਾਸਤੇ ਵੀ ਹਿੱਸੇ ਆਦਿ ਪਾਉਣੇ, ਇਹ ਤਮਾਮ ਸੇਵਾਵਾਂ ਨੇ। ਔਰ ਇਹਨਾਂ ਸੇਵਾਵਾਂ ਦੇ ਨਾਲ ਨਾਲ ਹੀ ਲੋਕਿਕ ਸੇਵਾਵਾਂ ਨੇ, ਜਿਵੇਂ ਹੁਣੇ ਮਾਂਗਟ ਸਾਹਿਬ ਆਪ ਸੰਗਤਾਂ ਨੂੰ ਦੱਸ ਕੇ ਜਾ ਗਏ ਹੈ ਕਿ ਉਹ ਲਾਵਾਰਸ ਲੋਕਾਂ ਦੀ ਸੇਵਾ ਕਰ ਰਹੇ ਹੈ। ਜੋ ਗੁਰੂ ਸਾਹਿਬ ਦੇ ਨਾਮ ਉੱਪਰ ਕੋਈ ਵੀ ਸੇਵਾ ਆਪਾਂ ਕਰਦੇ ਹਾਂ, ਕਿਸੇ ਇੱਛਾ ਤੋਂ ਰਹਿਤ ਹੋ ਕੇ ਸੇਵਾ ਕਰਦੇ ਹਾਂ, ਉਹ ਸੇਵਾ ਗੁਰੂ ਸਾਹਿਬ ਮਹਾਰਾਜ ਨੂੰ ਪ੍ਰਵਾਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੇ ਸਿੱਖਾਂ ਦੀ ਅਸੀਂ ਕਿਰਪਾ ਕਰਨ ਕਿ ਅਸੀਂ ਇਹਨਾਂ ਸਾਰੀਆਂ ਸੇਵਾਵਾਂ ਦੇ ਵਿੱਚ ਹਿੱਸੇ ਪਾਉਂਦੇ ਰਹੀਏ। ਸੇਵਾਵਾਂ ਕਰਕੇ ਅਸੀਂ ਧੰਨ ਭਾਗ ਹੋ ਸਕਦੇ ਹਾਂ। ਅਤੇ ਬਾਬਾ ਗੁਰਦਿੱਤਾ ਜੀ ਉਪਦੇਸ਼ ਦੇ ਰਹੇ ਹੈ ਕਿ ਐ ਪਿਆਰੇ ਗੁਰਸਿੱਖੋ, ਤਪਸੀ ਤਿਆਗੀ ਇੱਕ ਤਾਂ ਤਪਸਵੀ ਬਣ ਕੇ ਰਹਿਣਾ, ਗੁਰਸੇਵਾ ਗੁਰੂ ਕੀ ਸੇਵਾ ਜਿਹੜੀ ਆ ਉਹ ਸਾਰੇ ਤਪਾਂ ਤੋਂ ਉੱਤਮ ਤਪ ਹੈ, ਔਰ ਸੰਗਤਾਂ ਨੂੰ ਪੱਖਾ ਝੱਲਣਾ, ਜਲ ਛਕਾਉਣਾ, ਇਹ ਸਭ ਸੇਵਾਵਾਂ ਨੇ। ਰਸਤਾ ਵਸਤਾਂ ਸੰਗਤ ਵਾਸਤੇ ਹਾਜ਼ਰ ਕਰਨੀਆਂ, ਇਹ ਵੀ ਸੇਵਾਵਾਂ ਨੇ। ਇਹ ਸੇਵਾ ਰੂਪ ਤਪ ਕਰਨਾ ਹੈ। ਜੇ ਮਾਇਆ ਕਰਕੇ ਹਿੱਸਾ ਨਹੀਂ ਪਾ ਸਕਦੇ, ਫਿਰ ਸਰੀਰ ਕਰਕੇ ਇਹ ਤਪ ਨੂੰ ਕਰਦੇ ਰਹੋ, ਹਿੱਸਾ ਪਾਉਂਦੇ ਰਹੋ। ਅਤੇ ਫਿਰ ਤਿਆਗੀ, ਆਪਣੀ ਜ਼ਿੰਦਗੀ ਦੇ ਵਿੱਚ ਤਿਆਗ ਨੂੰ ਮੁੱਖ ਰੱਖਣਾ ਹੈ। ਤਮਾਮ ਸੇਵਾਵਾਂ ਕਰਦੇ ਹੋਏ ਲੋਭ ਆਦਿ ਦੇ ਵਿੱਚ ਨਹੀਂ ਫਸਣਾ ਹੈ। ਤਿਆਗ ਵਾਲਾ ਜੀਵਨ ਉੱਚਾ ਸੁੱਚਾ ਜੀਵਨ ਰਹੇ, ਤਾਂ ਕਿ ਤੁਹਾਡੀ ਸੇਵਾ ਨੂੰ ਵੇਖ ਕੇ ਸਭ ਕੋਈ ਧੰਨ ਆਖੇ ਕਿ ਧੰਨ ਹੈ ਇਹ ਗੁਰੂ ਕਾ ਸਿੱਖ, ਜਿਹੜਾ ਸਿੱਖਾਂ ਦੀ ਸੇਵਾ ਵਿੱਚ ਦੁਨਿਆਵੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ, ਸਭ ਲੋੜਵੰਦਾਂ ਦੀ ਸੇਵਾ ਕਰਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਮਨੁੱਖਤਾ ਦੀ ਸੇਵਾ ਉੱਤਮ ਦੱਸੀ ਹੈ, ਮਨੁੱਖਤਾ ਦੀ ਸੇਵਾ ਕਰੋ। ਇਸ ਦੇ ਨਾਲ ਨਾਲ ਬਾਕੀ ਦੇ ਜੀਵਾਂ ਦੀ ਵੀ ਸੇਵਾ ਕਰੋ। ਗੁਰੂ ਕਾ ਸਿੱਖ ਜਿਹੜਾ ਹੈ ਉਹ ਸਾਰੇ ਜੀਵਾਂ ਦੇ ਉੱਪਰ ਵੀ ਦਇਆ ਕਰਦਾ ਹੈ, ਸਭ ਦੇ ਉੱਪਰ। ਕੋਈ ਪਸ਼ੂ ਪੰਛੀ ਹੈ, ਕੋਈ ਬਿਰਧ ਬਜ਼ੁਰਗ ਹੈ, ਕੋਈ ਲੋੜਵੰਦ ਹੈ, ਉਹਦੇ ਉੱਪਰ ਦਇਆ ਕਰਨੀ, ਇਹ ਗੁਰਸਿੱਖ ਦਾ ਇੱਕ ਗੁਣ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਐਸੇ ਗੁਣ ਆਪਣੇ ਗੁਰਸਿੱਖਾਂ ਦੇ ਵਿੱਚ ਭਰੇ ਹੈ। ਔਰ ਜਿੱਥੇ ਦੂਜਿਆਂ ਤੇ ਦਇਆ ਕਰਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਤੂੰ ਆਪਣੇ ਆਪ ਤੇ ਵੀ ਦਇਆ ਕਰ। ਬੜੀ ਚੰਗੀ ਗੱਲ ਹੈ, ਤੁਸੀਂ ਲੋਕਿਕ ਸੇਵਾ ਦੇ ਵਿੱਚ ਲੱਗੇ ਹੋਏ ਹੋ, ਮਾਨਵਤਾ ਦੀ ਸੇਵਾ ਕਰਦੇ ਹੋ, ਤੁਸੀਂ ਸਤਸੰਗਤ ਵਿੱਚ ਸੇਵਾ ਕਰਦੇ ਹੋ, ਉੱਥੇ ਆਪਣਾ ਪ੍ਰਲੋਕ ਸਵਾਰਨ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਭਜਨ ਜ਼ਰੂਰ ਕਰਿਆ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਜਿੰਨਾ ਵੀ ਸਮਾਂ ਹੋਵੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕਾ ਸਦਕਾਮ। ਜਨਾਂ ਦੇ ਵਾਸਤੇ ਇਹੋ ਕੰਮ ਹੁੰਦਾ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਗਾਈਐ, ਵਾਹਿਗੁਰੂ ਵਾਹਿਗੁਰੂ ਗਾਉਂਦੇ ਰਹੋ।
ਇਨ ਚਾਰੋਂ ਨੈ ਔਰ ਅਪਾਰੇ,
ਤੇ ਇਹ ਚਾਰ ਬਾਬਾ ਗੁਰਦਿੱਤਾ ਜੀ ਦੇ ਉਦਾਸੀ ਸਿੱਖ ਬਣ ਗਏ। ਤੇ ਫਿਰ ਇਹਨਾਂ ਨੇ ਅੱਗੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ।
ਚੇਲੇ ਪਰ ਚੇਲੇ ਵਿਸਥਾਰੇ,
ਤੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਉਦਾਸੀ ਮਤ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੇ ਨਾਲ ਜੋੜਿਆ ਵੀ ਭਾਈ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਜਿਹੜੀ ਰੀਤੀ ਹੈ, ਸਿਮਰਨ ਭਜਨ ਵਾਲੀ, ਸਤਸੰਗਤ ਕਰਨੀ, ਕੀਰਤਨ ਕਰਨਾ, ਉਹ ਰੀਤੀ ਨੂੰ ਦ੍ਰਿੜ ਕਰੋ, ਕੀਰਤਨ ਸੇਵਾ ਜਪ ਤਪ ਦੇ ਵਿੱਚ ਪ੍ਰਪੱਕ ਹੋਵੋ।
ਇਨ ਚਾਰੋਂ ਤੈ ਤੂੰ ਹੈ ਚਾਰੇ,
ਇਹਨਾਂ ਚੌਹਾਂ ਸਿੱਖਾਂ ਤੋਂ ਹੀ ਚਾਰ ਅੱਗੇ ਉਦਾਸੀਆਂ ਦੇ ਧੂਏ ਟਿਕਾਣੇ ਪ੍ਰਚਲਿਤ ਹੋਏ,
ਪ੍ਰਗਟ ਹੋਏ ਜਗਤ ਮਝਾਰੇ।
ਇਹ ਜਗਤ ਦੇ ਵਿੱਚ ਚਾਰੇ ਸਿੱਖ ਬੜੇ ਪ੍ਰਗਟ ਹੋਏ, ਜਿਨ੍ਹਾਂ ਨੇ ਥਾਵਾਂ ਥਾਵਾਂ ਤੇ ਦੇਸ਼ ਵਿਦੇਸ਼ ਵਿਖੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ।
ਉਦਾਸੀਨ ਜਗਤ ਸੋ ਰਹੇ,
ਇਹ ਜਗਤ ਦੇ ਵੱਲੋਂ ਉਦਾਸ ਹੋ ਕੇ ਰਹੇ, ਜਗਤ ਵੱਲੋਂ ਬੜੇ ਬਿਰਖਤਾਂ ਵਾਲੀ ਜ਼ਿੰਦਗੀ ਇਹਨਾਂ ਨੇ ਬਤੀਤ ਕੀਤੀ। ਭਾਵੇਂ ਦੁਨੀਆਂ ਦੇ ਲੋਕ ਇਹਨਾਂ ਦੇ ਕੋਲ ਆਉਂਦੇ ਸਨ, ਇਹਨਾਂ ਨੇ ਆਪਣੀ ਪੂਜਾ ਨਹੀਂ ਕਰਵਾਈ, ਆਉਣ ਵਾਲੇ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਹੀ ਜੋੜਿਆ।
ਵਿਦ ਤੇ ਐਸ ਉਦਾਸੀ ਵਹੇ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਉਹ ਉਦਾਸੀ ਇਸ ਤਰ੍ਹਾਂ ਪ੍ਰਗਟ ਹੋਏ। ਬਾਬਾ ਸ਼੍ਰੀ ਚੰਦ ਜੀ ਖੁਦ ਹੀ ਸਮਾਧੀ ਲਾ ਕੇ ਬੈਠਦੇ ਸਨ। ਬਾਬਾ ਗੁਰਦਿੱਤਾ ਜੀ ਨੇ ਅੱਗੇ ਚਾਰ ਪ੍ਰਚਾਰਕ ਸਿੱਖ ਉਦਾਸੀ ਪੈਦਾ ਕੀਤੇ। ਉਹਨਾਂ ਚੌਹਾਂ ਨੇ ਫਿਰ ਅੱਗੇ ਬਹੁਤ ਵਿਸਥਾਰ ਕੀਤਾ, ਬਹੁਤ ਸਾਰੇ ਲੋਕਾਂ ਨੂੰ ਉਦਾਸ ਮਤ ਦੇ ਨਾਲ ਜੋੜਿਆ।
1693
ਬਿਕਰਮੀ ਸੰਮਤ ਦੀ ਗੱਲ ਹੈ।
ਥਈ ਗਾਤ ਇਹੋ ਭੇਖ ਚੱਲਾ ਹੈ,
ਜਦੋਂ ਇਹ ਸਾਰੀ ਬਖਸ਼ਿਸ਼ ਬਾਬਾ ਗੁਰਦਿੱਤਾ ਜੀ ਨੇ ਕੀਤੀ ਤੇ ਅੱਗੇ ਇਹ ਉਦਾਸੀਆਂ ਦਾ ਭੇਖ ਚੱਲ ਪਿਆ।
ਬਾਲੂ ਹਸਨੇ ਆਦਿਕ ਚਾਰੈ,
ਬਾਲੂ ਹਸਨਾ ਜੀ ਅਤੇ ਇਸ ਤਰ੍ਹਾਂ ਅਲਮਸਤ ਜੀ, ਫੂਲ ਜੀ, ਫੂਲ ਸਾਹਿਬ ਜਿਨ੍ਹਾਂ ਦਾ ਨਾਮ ਪਹਿਲਾਂ ਆਇਆ, ਇਸ ਤਰ੍ਹਾਂ ਗੋਵਿੰਦ ਸਾਹਿਬ, ਇਹ ਚਾਰ ਸਿੱਖ
ਤਾਪ ਜਪ ਕੇ ਬਹਿ ਪਏ ਅਗਾਰ ਹੈ।
ਇਹ ਜਪ ਤਪ ਦੇ ਮਨੋਂ ਬਹੁਤ ਵੱਡੇ ਅਕਾਰੇ ਘਰ ਹੋਏ ਨੇ। ਅਕਾਰਾ ਨਾਮ ਘਰ ਦਾ ਹੁੰਦਾ ਹੈ। ਇਹ ਜਪ ਤਪ ਦਾ ਵੱਡਾ ਘਰ ਸੀ। ਹੁਣ ਵੱਡੇ ਘਰ ਦਾ ਲਾਭ ਇਹ ਹੁੰਦਾ ਹੈ ਵੀ ਵੱਡੇ ਘਰ ਦੇ ਵਿੱਚ ਜਿੰਨੇ ਮਰਜ਼ੀ ਆ ਜਾਣ, ਉਹਨਾਂ ਸਾਰਿਆਂ ਨੂੰ ਰਹਿਣ ਵਾਸਤੇ ਜਗ੍ਹਾ ਵੀ ਮਿਲ ਜਾਂਦੀ ਹੈ। ਜੇ ਘਰ ਹੀ ਛੋਟਾ ਹੋਵੇ, ਉੱਥੇ ਕਿਸੇ ਨੇ ਆ ਕੇ ਕੀ ਰਹਿਣਾ, ਅਗਲਾ ਵੇਖ ਕੇ ਚਲਾ ਜਾਂਦਾ ਵੀ ਇੱਥੇ ਤਾਂ ਸਾਡੇ ਰਹਿਣ ਦੀ ਜਗ੍ਹਾ ਹੀ ਨਹੀਂ। ਇਹ ਸਿੱਖ ਇੰਨੇ ਵਿਸ਼ਾਲ ਖੁੱਲੇ ਹਿਰਦੇ ਵਾਲੇ ਸਨ ਨਾ, ਜਿਹੜਾ ਵੀ ਕੋਈ ਇਹਨਾਂ ਸਿੱਖਾਂ ਦੀ ਸੰਗਤ ਕਰ ਲੈਂਦਾ ਸੀ, ਉਹ ਵੱਡੇ ਘਰ ਦੀ ਤਰ੍ਹਾਂ ਇਹਨਾਂ ਦੇ ਕੋਲ ਆ ਕੇ ਟਿਕ ਜਾਂਦਾ ਸੀ। ਇਉਂ ਇਹ ਵੱਡੇ ਘਰ ਹੋਏ ਆ ਗੁਰਸਿੱਖ ਸੰਗਤਾਂ ਨੂੰ ਜੋੜਨ ਵਾਸਤੇ।
ਰਿੱਧ ਸਿੱਧ ਅਜਮਤ ਕੇ ਧਨੀ,
ਇਹ ਰਿੱਧੀਆਂ ਸਿੱਧੀਆਂ ਅਤੇ ਅਜਮਤ ਸ਼ਕਤੀਆਂ ਦੇ ਵੱਡੇ ਧਨੀ ਸਨ, ਕਿਉਂਕਿ ਰਿੱਧ ਸਿੱਧ ਨਾਵਕ ਕੀ ਦਾਸੀ, ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਹੁੰਦੀਆਂ ਨੇ। ਜਿੱਥੇ ਨਾਮ ਦਾ ਅਭਿਆਸ ਹੈ, ਨਾਮ ਦੀ ਕਮਾਈ ਹੈ, ਉੱਥੇ ਰਿੱਧੀਆਂ ਸਿੱਧੀਆਂ ਵੀ ਹੱਥ ਜੋੜ ਕੇ ਖਲੋ ਜਾਂਦੀਆਂ ਹਨ।
ਜਿਨਕੀ ਮਹਿਮਾ ਜਾਤ ਨਾ ਗਣੀ,
ਇਹ ਗੁਰਸਿੱਖ ਇੰਨੀ ਉੱਚੀ ਸੁੱਚੀ ਅਵਸਥਾ ਵਾਲੇ ਹੋਏ ਜਿਨ੍ਹਾਂ ਦੀ ਮਹਿਮਾ ਗਿਣੀ ਨਹੀਂ ਜਾਂਦੀ, ਕਹੀ ਨਹੀਂ ਜਾਂਦੀ, ਕਿਉਂਕਿ ਜਪ ਤਪ ਵਾਲੇ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਨੇ।
ਇਨਕੀ ਸੰਪਰਦਾਇ ਕੇ ਸਾਧੂ,
ਇਹਨਾਂ ਮਹਾਤਮਾ ਦੀ ਜਿਹੜੀ ਉਦਾਸੀਆਂ ਦੀ ਸੰਪਰਦਾ ਚੱਲੀ, ਉਹਨਾਂ ਦੇ ਜਿੰਨੇ ਵੀ ਸਾਧੂ ਮਹਾਤਮਾ ਹੋਏ,
ਜਪ ਤਪ ਮੈਂ ਬਹੁ ਪਏ ਅਗਾਧੂ,
ਉਹ ਜਪ ਤਪ ਦੇ ਵਿੱਚ ਬਹੁਤ ਡੂੰਘੇ ਭਾਵ ਸ਼ਕਤੀਵਾਨ ਹੋ ਗਏ, ਬਹੁਤ ਭਾਰੀ ਇਹਨਾਂ ਸਾਧੂਆਂ ਨੇ ਮਹਾਤਮਾ ਨੇ ਸੰਸਾਰ ਤੋਂ ਉਦਾਸ ਹੋ ਕੇ ਜਪ ਤਪ ਕੀਤਾ।
ਨਿਸ ਦਿਨ ਬਾਣੀ ਗੁਰੂ ਕੀ ਰਟਤੇ,
ਬੇ ਦਿਨ ਰਾਤ ਉਹ ਗੁਰੂ ਕੀ ਬਾਣੀ ਪੜ੍ਹਦੇ ਰਹਿੰਦੇ। ਵੇਖਣ ਵਾਲਿਆਂ ਨੂੰ ਲੱਗਦਾ ਵੀ ਵਿਹਲੇ ਰਹਿੰਦੇ ਨੇ, ਪਰ ਗੁਰੂ ਕੀ ਬਾਣੀ ਉਹਨਾਂ ਦੀ ਰਸਨਾ ਤੇ ਵੀ ਔਰ ਉਹਨਾਂ ਦੇ ਮਨ ਦੇ ਉੱਪਰ ਵੀ ਵਸੀ ਹੋਈ ਸੀ।
ਸੱਤ ਸੰਤੋਖ ਬੀਚ ਦਿਨ ਕੱਟਤੇ,
ਅਤੇ ਸੱਤ ਸੰਤੋਖ ਦੇ ਵਿੱਚ ਉਹ ਦਿਨਾਂ ਨੂੰ ਕੱਟਦੇ ਸਨ, ਭਾਵ ਦਿਨ ਬਤੀਤ ਕਰਦੇ ਸਨ। ਇੱਕ ਤਾਂ ਸੱਤ ਪ੍ਰਤੱਗੀ ਸੀ, ਦੂਜਾ ਚਿੱਤ ਦੇ ਵਿੱਚ ਸੰਤੋਖ ਇੰਨਾ ਸੀ ਕਿ ਜੋ ਕੁਝ ਮਿਲ ਜਾਣਾ ਉਹਨੇ ਦੇ ਵਿੱਚ ਹੀ ਸੰਤੁਸ਼ਟ ਖੁਸ਼ ਰਹਿਣਾ।
ਜੇ ਆਸਨ ਪੁਰ ਬੈਠੋ ਤਾਈ,
ਤੇ ਜੇ ਆਸਣ ਦੇ ਉੱਪਰ ਬੈਠਿਆਂ ਦੇ ਤਾਈ ਕੋਈ ਦੇ ਜਾਂਦਾ,
ਆਵਤ ਸ਼ਕਤੇ ਸੋਬਰ ਤਾਈ,
ਜੋ ਆ ਜਾਣਾ ਉਹ ਆਪ ਛਕ ਲੈਣਾ ਤੇ ਬਾਕੀ ਦਾ ਹੋਰ ਲੋਕਾਂ ਦੇ ਵਿੱਚ ਵਰਤਾ ਦੇਣਾ, ਉਹ ਵਰਤਾ ਕੇ ਵੰਡ ਕੇ ਛਕਦੇ ਸਨ।
ਗਲ ਮੈਂ ਰੰਗ ਮਜੀਠੀ ਚੋਲਾ,
ਅਤੇ ਉਹਨਾਂ ਦੇ ਗਲ ਦੇ ਵਿੱਚ ਮਜੀਠੇ ਰੰਗ ਦਾ ਚੋਲਾ ਪਹਿਨਿਆ ਹੁੰਦਾ ਸੀ।
ਸਿਰ ਪਰ ਦਲਕੀ ਤਾਜ ਅਮੋਲਾ,
ਅਤੇ ਸਿਰ ਦੇ ਉੱਪਰ ਦਲਕੀ ਚਾਰ ਟੁਕੜਿਆਂ ਦੀ ਗੋਦੜੀ ਦਾ ਤਾਜ ਪਹਿਨ ਕੇ ਰੱਖਦੇ ਸਨ। ਇਹ ਚਾਰ ਟੁਕੜਿਆਂ ਦੀ ਦਲਕੀ, ਇਹ ਐਸਾ ਮੁਕਟ ਆਪਣੇ ਸੀਸ ਦੇ ਉੱਪਰ ਪਹਿਨਦੇ ਸੀ।
ਗਲ ਮੈਂ ਸੇਲੀ ਔਣ ਮਾਲਾ,
ਤੇ ਗਲ ਦੇ ਵਿੱਚ ਸੇਲੀ ਜਾਂ ਲੰਮੀ ਉੱਨ ਦੀ ਮਾਲਾ ਪਹਿਨਦੇ ਸਨ।
ਝੋਲੀ ਤੂੰਬਾ ਆਸਣ ਕਾਲਾ,
ਅਤੇ ਫਿਰ ਇੱਕ ਇਹਨਾਂ ਦੇ ਕੋਲ ਝੋਲੀ ਹੁੰਦੀ ਸੀ, ਉਹ ਵੀ ਗੋਦੜੀ, ਭਾਵ ਜੋ ਲੀਰਾਂ ਆਦਿ ਇਕੱਠੀਆਂ ਕਰਕੇ ਉਹਨਾਂ ਨੂੰ ਇਹ ਫਕੀਰ ਲੋਕ ਮੋਟੇ ਮੋਟੇ ਤੋਪੇ ਲਾ ਦਿਆ ਕਰਦੇ ਸਨ। ਉਹ ਰੰਗ ਬਿਰੰਗੀਆਂ ਲੀਰਾਂ ਜਿਸ ਤਰ੍ਹਾਂ ਦੀਆਂ ਲੱਭ ਜਾਣੀਆਂ, ਉਹਨਾਂ ਨੂੰ ਜੋੜ ਕੇ ਇੱਕ ਝੋਲੀ ਬਣਾ ਲੈਂਦੇ ਸੀ, ਤੇ ਫਿਰ ਇੱਕ ਇਹਨਾਂ ਦੇ ਹੱਥ ਵਿੱਚ ਤੂੰਬਾ ਹੋਇਆ ਕਰਦਾ ਸੀ, ਤੇ ਆਸਣ ਕਾਲਾ, ਕਾਲੇ ਰੰਗ ਦਾ ਇੱਕ ਆਸਣ ਰੱਖਿਆ ਕਰਦੇ ਸਨ। ਇਹਨਾਂ ਫਕੀਰਾਂ ਦੀ ਨਿਸ਼ਾਨੀ ਸੀ ਜਿਸ ਆਸਣ ਤੇ ਬੈਠ ਕੇ ਸਮਾਧੀਆਂ ਲਾਉਂਦੇ ਸਨ।
ਦਾੜੀ ਕੇਸ ਸਾਫ ਸਭ ਰੱਖਦੇ,
ਤੇ ਸਾਧੂ ਮਹਾਤਮਾ ਦਾੜੀ ਕੇਸ ਬੜੇ ਸਾਫ ਸੁਥਰੇ ਰੱਖਿਆ ਕਰਦੇ ਸਨ। ਕਈ ਤੇ ਫਿਰ ਕੇਸਾਂ ਵਿੱਚ ਕੰਘਾ ਹੀ ਨਹੀਂ ਕਰਦੇ ਨੇ ਨਾ, ਵੀ ਐਵੇਂ ਜਟਾਵਾਂ ਜੀਆਂ ਬਣਾ ਲੈਂਦੇ ਨੇ, ਪਰ ਇਹ ਸਾਧੂ ਮਹਾਤਮਾ ਗੁਰੂ ਨਾਨਕ ਸਾਹਿਬ ਦੇ ਦਰ ਕਰਦੇ ਸਿੱਖ ਹੈ, ਇਸ ਕਰਕੇ ਕੇਸ ਵੀ ਸਾਫ਼ ਰੱਖਦੇ ਸਨ। ਕੇਸਾਂ ਦੇ ਵਿੱਚ ਕੰਘਾ ਕਰਨਾ, ਸਫਾਈ ਰੱਖਣੀ, ਕੇਸ਼ੀ ਇਸ਼ਨਾਨ ਕਰਨਾ, ਤੇ ਫਿਰ ਦਾੜੇ ਵੀ ਸਾਬਤ ਸੂਰਤ ਸਜਾ ਕੇ ਰੱਖਿਆ ਕਰਦੇ।
ਭਜਨ ਆਨੰਦ ਵਿਖੇ ਰਸ ਚੱਖਦੇ
ਤੇ ਪਰਮੇਸ਼ਰ ਵਾਹਿਗੁਰੂ ਦੇ ਭਜਨ ਆਨੰਦ ਦਾ ਰਸ ਚੱਖਦੇ ਸੀ। ਦੁਨੀਆਂ ਦੇ ਲੋਕ ਵਿਸ਼ਿਆਂ ਦਾ ਰਸ ਲੈਂਦੇ ਆ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਆ ਉਹ ਭਜਨ ਦਾ ਆਨੰਦ ਲੈਂਦੇ ਹਨ।
ਚੇਲਾ ਜਿਸ ਕੋ ਜਵੈ ਬਣਾਤੇ
ਤੇ ਸਾਧੂ ਮਹਾਤਮਾ ਜਦੋਂ ਕਿਸੇ ਨੂੰ ਚੇਲਾ ਬਣਾਇਆ ਕਰਦੇ,
ਜਰ ਜੋਰੂ ਧਰ ਤਿਆਗ ਜਨਾਤੇ,
ਤਾਂ ਸਭ ਤੋਂ ਪਹਿਲਾਂ ਰੀਤੀ ਦੱਸਿਆ ਕਰਦੇ ਸਨ ਵੀ ਪੁਰਖਾ ਤੂੰ ਉਦਾਸੀਆਂ ਦਾ ਚੇਲਾ ਬਣਨ ਵਾਸਤੇ ਆ ਗਏ, ਪਰ ਆਹ ਜਿਹੜੇ ਨਿਯਮ ਹੈ ਇਹ ਧਾਰਨ ਕਰਕੇ ਰੱਖਣੇ ਪੈਣਗੇ ਸਾਰੀ ਜ਼ਿੰਦਗੀ। ਜਰ ਜੋਰੂ ਧਰ ਤਿਆਗ ਜਨਾਤੇ, ਜਰ ਜੋ ਜਵਾਹਰਾਤ ਨੇ ਸੋਨਾ ਚਾਂਦੀ ਆਦਿ ਹੈ, ਤੇ ਜੋਰੂ ਇਸਤਰੀ ਆਦਿ, ਤੇ ਧਰ ਧਰਤੀ ਪੈਲੀ, ਇਹ ਸਭ ਕੁਝ ਦਾ ਤਿਆਗ ਰੱਖਣਾ ਹੈ, ਸੰਸਾਰ ਦੇ ਵੱਲੋਂ ਤਿਆਗੀ ਬਣ ਕੇ ਰਹਿਣਾ ਹੈ।
ਚਰਨ ਧੋਏ ਜਲ ਮੈਂ ਦੇ ਮਿੱਠਾ,
ਅਤੇ ਫਿਰ ਚਰਨ ਧੋ ਕੇ ਦੇ ਦਿਆ ਕਰਦੇ ਸਨ ਮਿੱਠਾ ਜਲ ਬਣਾ ਕੇ।
ਪੌੜੀ ਪਾਂਚ ਪੜਤ ਜਪ ਈਠਾ,
ਤੇ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਉਹ ਜਪ ਜੀ ਸਾਹਿਬ ਬਾਣੀ ਦੀਆਂ ਪੰਜ ਪੌੜੀਆਂ ਪੜਿਆ ਕਰਦੇ ਸਨ, ਔਰ ਨਵੇਂ ਬਣਨ ਵਾਲੇ ਸਾਧੂ ਨੂੰ ਇਹ ਗੁਰੂ ਕੀ ਬਾਣੀ ਕੰਠ ਵੀ ਕਰਾਇਆ ਕਰਦੇ। ਕਹਿਣਾ ਵੀ ਜਪ ਜੀ ਸਾਹਿਬ ਬਾਣੀ ਇਹ ਪੜ੍ਹਨੀ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਬਚਨ ਹੈ, ਤੇ ਜੇ ਕਿਸੇ ਨੂੰ ਗੁਰਮੁਖੀ ਅੱਖਰ ਨਹੀਂ ਸਨ ਆਉਂਦੇ ਉਹ ਇਹਨਾਂ ਉਦਾਸੀਆਂ ਦੇ ਟੋਲਿਆਂ ਦੇ ਵਿੱਚ, ਇਹਨਾਂ ਦੀ ਮੰਡਲੀ ਦੇ ਵਿੱਚ ਗੁਰਮੁਖੀ ਦੇ ਅੱਖਰ ਵੀ ਪੜਾਏ ਜਾਂਦੇ ਸਨ। ਪਹਿਲਾਂ ਹੁਣ ਦੀ ਤਰ੍ਹਾਂ ਸਕੂਲ ਆਦਿ ਨਹੀਂ ਸੀ ਹੋਇਆ ਕਰਦੇ, ਉਦੋਂ ਇਹਨਾਂ ਉਦਾਸੀਆਂ ਮਹਾਤਮਾ ਦੇ ਡੇਰਿਆਂ ਦੇ ਵਿੱਚ ਹੀ ਵਿਦਿਆ ਪੜਾਈ ਜਾਂਦੀ ਸੀ। ਲੋਕਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਮੰਡਲੀਆਂ ਦੇ ਵਿੱਚ ਭੇਜ ਦੇਣਾ ਵੀ ਉਦਾਸੀ ਸਾਧੂਆਂ ਦੀ ਮੰਡਲੀ ਆਈ ਹੋਈ ਹੈ। ਇਹ ਉਦਾਸੀਆਂ ਦੀ ਮੰਡਲੀ ਕਈ ਵਾਰ ਮਹੀਨਾ ਮਹੀਨਾ ਪਿੰਡਾਂ ਦੇ ਵਿੱਚ ਰਹਿ ਜਾ ਕਰਦੀ ਸੀ, ਜਾਂ ਸਮੇਂ ਅਨੁਸਾਰ ਵੱਧ ਘੱਟ ਸਮਾਂ ਵੀ ਲਾ ਲਿਆ ਕਰਦੇ ਸਨ। ਉਹਨਾਂ ਉਦਾਸੀਆਂ ਦੀਆਂ ਮੰਡਲੀਆਂ ਵਿੱਚ ਬੱਚੇ ਪੜ੍ਹਨ ਜਾਇਆ ਕਰਦੇ, ਫਿਰ ਉਹਨਾਂ ਨੂੰ ਗੁਰਮੁਖੀ ਅੱਖਰ ਪੜ੍ਹਾਉਣੇ, ਗੁਰਮੁਖੀ ਅੱਖਰ ਤੋਂ ਬਾਅਦ ਫਿਰ ਜਪਜੀ ਸਾਹਿਬ ਬਾਣੀ ਪੜ੍ਹਾਉਣੀ। ਇਸ ਤਰ੍ਹਾਂ ਇਹਨਾਂ ਨੇ ਗੁਰਸਿੱਖੀ ਦਾ ਬਹੁਤ ਭਾਰੀ ਪ੍ਰਚਾਰ ਕੀਤਾ ਹੈ। ਆਏ ਹੋਏ ਨਵੇਂ ਸਾਧੂ ਮਹਾਤਮਾ ਨੂੰ ਜਿਹਨੇ ਕਹਿਣਾ ਮੈਂ ਸੰਸਾਰ 'ਚ ਪਰਿਵਰਤਨ ਨਹੀਂ ਹੋਣਾ ਚਾਹੁੰਦਾ, ਮੈਂ ਵੀ ਤੁਹਾਡੀ ਮੰਡਲੀ ਦੇ ਵਿੱਚ ਰਲਣਾ ਹੈ, ਜਿਵੇਂ ਤੁਸੀਂ ਪ੍ਰਚਾਰ ਕਰਦੇ ਹੋ, ਬਾਣੀ ਪੜ੍ਹਦੇ ਹੋ, ਸਿਮਰਨ ਭਜਨ ਕਰਦੇ ਹੋ, ਉਸੇ ਤਰ੍ਹਾਂ ਮੈਂ ਜ਼ਿੰਦਗੀ ਬਤੀਤ ਕਰਨੀ ਹੈ। ਉਸ ਨੂੰ ਫਿਰ ਇਹ ਸਾਧੂ ਮਹਾਤਮਾ ਗੁਰਮੁਖੀ ਅੱਖਰ ਸਿਖਾ ਕੇ ਜਪਜੀ ਸਾਹਿਬ, ਸੁਖਮਨੀ ਸਾਹਿਬ ਆਦਿ ਬਾਣੀ ਪੜ੍ਹਾ ਦਿਆ ਕਰਦੇ ਸਨ, ਔਰ ਜਿਹੜੇ ਹੋਰ ਬਾਣੀ ਪੜ੍ਹਨ ਨਹੀਂ ਚਾਹੁੰਦੇ ਸੀ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵਿਦਿਆ ਵੀ ਪੜ੍ਹਾ ਦਿੰਦੇ ਸਨ, ਔਰ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਇਹਨਾਂ ਨੇ ਭਾਰੀ ਉਪਦੇਸ਼ ਦਿੱਤਾ।
ਸਤਨਾਮ ਉਪਦੇਸ਼ ਦ੍ਰਿੜਾਤੇ,
ਤੇ ਸਤਨਾਮ ਦਾ, ਸੱਚੇ ਨਾਮ ਦਾ, ਵਾਹਿਗੁਰੂ ਵਾਹਿਗੁਰੂ ਦਾ ਉਪਦੇਸ਼ ਦ੍ਰਿੜ ਕਰਵਾਇਆ ਕਰਦੇ ਸਨ ਵੀ ਗੁਰੂ ਕੀ ਬਾਣੀ ਵੀ ਪੜ੍ਹਨੀ ਹੈ, ਤੇ ਫਿਰ ਇਕਾਗਰ ਸਾਵਧਾਨ ਏਕਾਗਰ ਚੀਤ ਹੋ ਕੇ ਵਾਹਿਗੁਰੂ ਗੁਰਮੰਤਰ ਦਾ ਵੀ ਅਭਿਆਸ ਕਰਨਾ ਹੈ ਆਪਣੀ ਜ਼ਿੰਦਗੀ ਵਿੱਚ।
ਬਿਨ ਗੁਰ ਗ੍ਰੰਥ ਨਾ ਔਰ ਪੁਜਾਤੇ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ ਕਰਦੇ ਸਨ ਇਹ ਫਕੀਰ ਸਾਧੂ ਉਦਾਸੀ। ਹੁਣ ਦੇ ਫਕੀਰ ਤਾਂ ਆਪਣੇ ਨਾਲ ਜੋੜ ਲੈਂਦੇ ਹੈ, ਪਰ ਪੁਰਾਣੇ ਉਦਾਸੀ ਉਹ ਸਭ ਆਏ ਗਏ ਨੂੰ ਆਖਦੇ ਸੀ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰੋ, ਵਿਦਿਆ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਵਿਦਿਆ ਪੜ੍ਹਨ ਵਾਸਤੇ ਸਾਡੇ ਕੋਲ ਆਓ, ਵਿਦਿਆ ਪੜ੍ਹਾਵਾਂਗੇ, ਬਾਣੀ ਦੇ ਅਰਥ ਪੜ੍ਹਾਵਾਂਗੇ, ਤੇ ਜੇ ਬਖਸ਼ਿਸ਼ ਲੈਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਨਗੇ, ਉਹ ਬਖਸ਼ਿਸ਼ਾਂ ਦੇ ਦਾਤੇ ਆ, ਬਖਸ਼ਿਸ਼ਾਂ ਦੇ ਭੰਡਾਰ ਹਨ।
ਬਿਨ ਪਰਮੇਸ਼ਰ ਔਰ ਨਾ ਭਜਤੇ,
ਇੱਕ ਪਰਮੇਸ਼ਰ ਵਾਹਿਗੁਰੂ ਨੂੰ ਭਜਿਆ ਕਰਦੇ ਸਨ, ਹੋਰ ਕਿਸੇ ਨੂੰ ਨਹੀਂ ਸੀ ਭਜਦੇ, ਸਿਮਰਨ ਪਰਮੇਸ਼ਰ ਦੇ ਹੀ ਕਰਦੇ ਸੀ।
ਦੇਵੀ ਦੇਵ ਸਿਲਾ ਨਹਿ ਜਜਤੇ,
ਅਤੇ ਫਿਰ ਦੇਵੀ ਦੇਵਤੇ ਜਾਂ ਸਿਲਾ ਪੱਥਰ ਆਦਿਕ ਦੀ ਪੂਜਾ ਨਹੀਂ ਸੀ ਕਰਦੇ। ਉਦਾਸੀਆਂ ਵਿੱਚ ਐਸਾ ਖਿਆਲ ਨਹੀਂ ਸੀ ਕਿ ਪੱਥਰ ਪੂਜਣੇ ਜਾਂ ਦੇਵੀ ਦੇਵਤਿਆਂ ਨੂੰ ਪੂਜੀ ਜਾਣਾ, ਉਹ ਨਿਰੋਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਕਰਦਾ ਉਪਦੇਸ਼ ਹੀ ਦ੍ਰਿੜ ਕਰਵਾਉਂਦੇ ਸਨ।
ਮਾਸ ਸ਼ਰਾਬ ਤਮਾਕੂ ਪੰਗਾ,
ਫਿਰ ਜੋ ਦੁਨੀਆਂ ਦੀਆਂ ਕੁਰੀਤੀਆਂ ਨੇ, ਮਾਸ ਖਾਣਾ, ਸ਼ਰਾਬ ਵਰਤਣੀ, ਕਈ ਤੰਬਾਕੂ ਖਾਈ ਜਾਂਦੇ ਹੈ, ਕਈ ਭੰਗ ਆਦਿ ਦੇ ਪ੍ਰੇਮੀ ਹੁੰਦੇ ਹੈ,
ਐਸੀ ਵਸਤ ਨਾ ਛੂਹਤੇ ਅੰਗਾਂ,
ਉਹ ਮਹਾਤਮਾ ਉਦਾਸੀ ਲੋਕ ਐਸੀਆਂ ਵਸਤੂਆਂ ਨੂੰ ਹੱਥ ਵੀ ਨਹੀਂ ਸੀ ਲਾਉਂਦੇ, ਵਰਤਣਾ ਤੇ ਦੂਰ ਦੀ ਗੱਲ, ਉਹ ਬਹੁਤ ਉੱਚੇ ਸੁੱਚੇ ਜੀਵਨ ਵਾਲੇ ਸਨ। ਇਹ ਉਦਾਸੀ ਮਹਾਤਮਾ ਦਾ ਜੀਵਨ ਚੱਲ ਰਿਹਾ, ਸਮਾਂ ਸਮਾਪਤ ਹੋ ਚੁੱਕਾ ਸਾਧ ਸੰਗਤ ਜੀ, ਉਹ दस पासों विचार करदिया होइयां भुलां चुकां आप संगतां ने खिमा कर देनिया। गुरु घर दे ढाडी भाई साहब ग्यानी हरदीप सिंह जी उन्हां दा ढाडी जथा सतगुरु पातशाह महाराज दे हजूर पहुंच गया। आप संगतां दी सेवा ढाडी वारां द्वारा करनगे। इसे तरह रस आनंद माणदे रहना जी।
मास शराब तमाकू पंगै ऐसी वस्त ना शोहते अंगै।
वाहे गुरु जी का खालसा वाहे गुरु जी की फतेह।